सर्वकला समर्थ डोलन तेरा को प्रभु नानक हाथ प्रत प्रत प्रवाया प्रयात सुनाए नानक की प्रभेंती अपने को पीलाए सो कौटल गुरु सेवियन सह सुहाए दर्शन पर से गुरु के जन्म मरण दुख जाए होवै सिफत कुसम दी नूर अरसों कुरसों चटिए तू डिठे सच्चे पातशाह मन जन्म जन्म दी कटिए सज्जन सच्चा पातशाह सिरसाहां दा साहु इस पास बैठे सोहिए सबनां दा विसाहु सज्जन सच्चा पातशाह सिरसाहां दा साहु जिस पास बैठे हैं सो ही है सबना दा विसाहु
वाहिगुरु साहिब जीओ सोरठ महला पंजवा प्रभु की सारन सागल पै लाथे दुख बिन से सुख पाया दयाल होआ पार ब्रह्म स्वामी पूरा सतगुर त्याया प्रभु की सारन सागल पै लाथे दुख बिन से सुख पाया दयाल हुआ पार ब्रह्म स्वामी पूरा सतगुर त्याया प्रभु जीओ तू मेरो साहेब दाता कर किरका कर किरपा प्रभु दीन दयाला गुण गावो रंग राता रहाओ सतगुर नाम निदान जलड़ाया चिंता सगल बनासी कर किरपा अपनो कर लीना मन बसया अवनासी ताको बिघन नको लागै जो सतगुर अपने राखे चरण कमल बसे हृदय अंतर अमृत हर रस चाखे कर सेवा सेवक प्रभ अपने जिन मन की इच्छा बजाई जिन पूरन पैज रखाई कर सेवा सेवक प्रभ अपने जिन मन की इच्छ बजाई नानक दास ता कह बलिहारै जिन पूरन पैज रखाई वाहिगुरु जी का खालसा वाहिगुरु जी की फतेह वाहिगुरु साहिब जीओ माघ मज्जन संग साधुआ तूड़ी कर इशनान हर का नाम त्याए सोन सबनानु कर दान जन्म कर्म मल उतरै मन ते जाए गुमान काम क्रोध न मोहिया बिनसै लोभ सुवान सच्चा मार्ग चल दया उस्तत करे जहान अड़सड़ तीरथ सगल पुन जी दया परवान जिसनू देवै दया कर सोई पुरख सजान जिन्ना मिलया प्रभ अपना नानक तिन कुरबान माघ सुचे से कांडीय है जिन पूरा गुर मेहरबान माघ मज्जन संग साधुआ तूड़ी कर इशनान हर का नाम त्याए सोन सब नानू कर दान
वाहिगुरु जी का खालसा वाहिगुरु जी की फतेह।
परम सत्कार योग गुरु खालसा साध संगत जीओ, आप गुरमुख माई संगता ने, माई पाई संगता ने श्री गुरु ग्रंथ साहब जी की हजूरी विखे जुड़ के संपूर्ण बारह माहें दा पाठ सरवण किया है, जो कि ये महीना माघ दा चढ़िया है और ये भारत भूमि दे विच जिहड़े ये महीने संक्रांतियों द्वारा जिहड़े मने जांदे है या उन्हां दी विचार हुंदी है भी ये महीना चंगा जी सानू लाभदायक होवे, तंदुरुस्ती रहे, लोड़ अनुसार पदार्थ आउण, इस तरह के आम मनुखां दे विचार हुंदे है जिहड़े कुछ साध संगत करदे आ, ये लगन लग जाती है भी परमेश्वर की भी प्राप्ति होनी चाहिए है इस मनुखा दे विच, या प्राप्ति तो दूर है, चलो भजन बंदगी सही उहदे नाल फायदा हुंदा है। फायदा की हुंदा भी रब का नाम लईए ते चंगे काम करिए ते फिर वाहिगुरू परमेश्वर सहायता करता है, विघन नूं नाश करता है। ये दूजे दर्जे दे उन्हां नूं भले पुरख हन माई भाई, ते तीजे दर्जे दे उह कहिंदे भई परमेश्वर की भगती करके ये इस देह दे अंदर उसकी साक्षात्ता करनी चाहिए है, वो प्रगट हो जाना चाहिए है, फिर ही मनुखा जन्म जिहड़ा है सफला है। इस तरह के एक अगे ज्ञानवान पुरशन या भगती करके या सरगुण अवस्था दे विच उपासना दे अंदर उन्होंने सरगुण स्वरूप की साक्षात्ता नेड़ता श्लोक समीप स्वरूप सुजुजादक जिहड़े ज्ञानवान हन ओ रूप न रेखन रंग किस्त्रे गुण ते प्रपिंत से बुझाए नानका जिस होवे सो प्रसन्न, जिसका रूप रंग चक्र चिहन अर वर्ण जात अर पात नहिं जे, ये ऐसा रूप रंग नहीं है ते ओ जिस दे उत्ते उहदी प्रसन्नता होवे उसनूं अपने नेड़ की करना है, ते एक माया संयुक्त वाहिगुरु परमेश्वर है माया सबल जिसनूं कहिंदे है, ते एक जीव है ते इन्हां दे जीव दी उपाधि विद्या है वो ईश्वर दी उपाधि माया है, इन्हां दोहां नूं छड्ड के ते ओ जिहड़ा केवल शुद्ध स्वरूप है चेतन मात्र, जिस तरह पानी तो एको ही है, पानी दे विच अपने लहरां भी उठदियां जिवें कोई दरिया है, समुद्र है, सरोवर है, वो भी लहरां दा रूप दिसदा है जे वड्डा है। एक अपने पानी दे कतरे हन विच ओ जिस तरह बदल है, बदल दे विच ते कठा पानी है, फिर वो एक बूंदा पैंदियां ने उहदे शांति बूंद भी हुंदी है, ते ओ बूंदा इह बूंद वांगू तां ये जीव है साडा ये, पर विद्या की उपाधि करके है, विद्या भी यह चीज़ है वो वास्तव से सत नहीं है,
ਨਾ ਵਾਸਤਵ ਤੇ ਸੱਤ ਮਾਇਆ ਹੈ, ਕਿਉਂਕਿ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਵੈਸ਼ਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਇਹ ਕਾਰਜ ਰੂਪ ਮਾਇਆ ਹੈ, ਉਹ ਗਿਆਨ ਰੂਪ ਮਾਇਆ ਹੈ। ਇਸ ਤਰ੍ਹਾਂ ਭੇਦ ਹਨ ਜੋ ਸਤਸੰਗਤ ਦੇ ਵਿੱਚੋਂ, ਚਾਹੇ ਕੋਈ ਪੜ੍ਹਿਆ ਹੈ ਚਾਹੇ ਅਨਪੜ੍ਹ ਹੈ, ਸੰਗਤ ਕਰਦਿਆਂ ਕਰਦਿਆਂ ਅਤੇ ਉਹਨੂੰ ਇਹ ਵਿਚਾਰ ਸੋਚ ਆਉਣ ਲੱਗ ਪੈਂਦੀ ਹੈ। ਜਿਹੜਾ ਉਹਨੂੰ ਕਮਾ ਲਵੇ ਗੁਰੂ ਦੀ ਕਿਰਪਾ ਦੇ ਨਾਲ, ਅਤੇ ਫਿਰ ਉਹ ਉਸ ਦੇ ਵਿੱਚ ਹੀ ਇੱਕ ਰੂਪ ਜਿਵੇਂ ਲਹਿਰ ਵੀ ਲਹਿਰ ਚੱਲਦੀ ਹੈ, ਜਿਸ ਵੇਲੇ ਲਹਿਰ ਬੰਦ ਹੋ ਜਾਵੇ ਤਾਂ ਉਹ ਪਾਣੀ ਦਾ ਪਹਿਲਾਂ ਵੀ ਰੂਪ ਸੀ। ਹੋਈ ਇਵੇਂ ਜਿਹੜੇ ਨਦੀਆਂ 'ਤੇ ਵਾਹ ਪਵੈ ਸਮੁੰਦ ਨਾ ਜਾਣੀਏ, ਫਿਰ ਨਦੀਆਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਵੀ ਨਦੀਆਂ 'ਤੇ ਵਾਹ ਪਵੈ ਸਮੁੰਦ ਨਾ ਜਾਣੀਏ, ਨਦੀਆਂ ਦੇ ਵਿੱਚ ਨਦੀਆਂ 'ਤੇ ਵਾਹ, ਵਾਹ ਨਾਲੇ ਨਦੀਆਂ ਅਤੇ ਸਮੁੰਦਰ ਤਿੰਨ ਹੋ ਗਏ। ਇਹਦੇ ਵਿੱਚ ਹੀ ਵਹਾਂ ਵਾਕ ਦਾ ਵਿਸਥਾਰ ਪੂਰਵ ਨਿਰਣਾ ਕਰਕੇ ਅਭੇਦ ਗਿਆਨ ਦੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਵੱਖਰੀ ਵੱਖਰੀਆਂ ਪੌੜੀਆਂ 'ਚ ਵੱਖੋ ਵੱਖਰਾ, ਜਿਸ ਤਰ੍ਹਾਂ ਕਰਮਵਾਦ ਦਾ ਜ਼ਿਕਰ ਜਿਹੜਾ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲਨਤ ਮਾਏ, ਕਿਤੇ ਮੰਗੇ ਜੋਧ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਈ ਖਾਏ, ਕਿਤੇ ਦੂਫ ਪੂਸਲ ਮਾਰ। ਉਹ ਕਰਮ ਦਾ ਜ਼ਿਕਰ ਕੀਤਾ ਹੈ ਵਿਸਥਾਰ ਪੂਰਵ, ਕਿਉਂ ਵੱਖੋ ਵੱਖਰੇ ਹੈ। ਸੋ ਇਸ ਦੇ ਵਿੱਚ ਅਭੇਦ ਗਿਆਨ ਦਾ ਜ਼ਿਕਰ ਕੀਤਾ ਹੈ, ਸਲਾਹੀ ਸਲਾਹੇ ਖੇਤੀ ਸੁਰਤ ਨਾ ਪਾਈਏ ਨਦੀਆਂ 'ਤੇ ਵਾ ਪਵੇ ਸਮੁੰਦਰ ਨਾ ਜਾਣੀਏ, ਸਮੁੰਦਰ 'ਚ ਪੈ ਕਰਕੇ ਵੱਖਰੇ ਨਹੀਂ ਜਾਣੀ ਜਾਂਦੇ ਹੋ। ਇਸੇ ਤਰ੍ਹਾਂ ਹੀ ਇਹ ਇੱਕ ਵਿੱਦਿਆ ਕਰਕੇ ਜਾਂ ਹੋਰ ਚੀਜ਼ ਕਰਕੇ ਕਲਪਨਾ ਕੀਤੀ ਹੈ, ਪਾਣੀ ਤੋਂ ਇੱਕੋ ਹੀ ਹੈ, ਪਾਣੀ ਪਾਣੀ ਇਹ ਜੀਵ ਸਾਡਾ ਬੂੰਦ ਵਾਂਗੂ ਹੈ, ਅਤੇ ਵਿੱਦਿਆ ਗਿਆਨ ਇਹ ਮੁੱਢ ਹੈ ਇਸਦੇ। ਪਾਡੀ ਜਾਂ ਸਤਿਗੁਰੂ ਸਾਹਿਬ ਜੀ ਨੇ ਹਉਮੈ ਨੂੰ ਕਹਿਤਾ ਹੈ, ਜਿਹੜੀ ਹਉਮੈ ਹੈ ਉਹ ਵੀ ਅਗਿਆਨ ਕਰਕੇ ਹੀ ਹੈ। ਹਉਮੈ ਵੀ ਮੈਂ ਹੈਗਾ, ਮੈਂ ਸਰੀਰ ਹਾਂ, ਮੈਂ ਸਰੀਰ ਹਾਂ, ਜਾਂ ਮੈਂ ਮਨ ਬੁੱਧ ਇਹ ਜਾਂ ਕੋਸ਼ ਅੱਗੇ ਹਨ, ਇਹ ਸਾਰੀ ਵਿਚਾਰ ਹੈ। ਸੋ ਉਸਦੇ ਵਿੱਚ ਫਿਰ ਇਹ ਜੋ ਨਹਿਰਾਂ ਦੇ ਨਿਆਈ ਤਾਂ ਹੈਗਾ, ਜਿਹੜੇ ਨਦੀਆਂ ਅਤੇ ਈਸ਼ਵਰ ਅਵਤਾਰ ਨੇ ਜਿਹੜੇ ਅੱਗੇ, ਚਾਹੇ ਉਹ ਹੁਕਮ ਦੇ ਕੇ ਦੇਵਤਿਆਂ ਨੂੰ, ਜਿੱਥੇ ਜਿੱਥੇ ਕੋਈ ਬ੍ਰਹਮਾ ਵਿਸ਼ਨੂੰ ਸ਼ਿਵਜੀ ਜਾਂ ਹੋਰ ਇਹਨਾਂ ਦੇਵਤੇ 33 ਕਰੋੜ, ਉਹ ਇਹ ਹਿੰਦੂ ਸ਼੍ਰੇਣੀ ਦੇ ਹੈ, ਜਿਹਨੂੰ ਅਸੀਂ ਹਿੰਦੂ ਕਹਿ ਦਿੰਦੇ ਹਾਂ, ਹਿੰਦ ਦੇ ਵਿੱਚ ਵਸਣੇ ਹੋਣੇ ਕਰਕੇ ਜਾਂ ਇਸ ਤਰ੍ਹਾਂ ਉਹਨਾਂ ਦੇ ਨਾਂ ਪਏ ਹੋਏ ਨੇ, ਅਤੇ ਮੁਸਲਮਾਨਾਂ ਦੇ ਵਿੱਚ ਉਹਨਾਂ ਦੇ ਪੈਗੰਬਰ ਹੈ। ਈਸਾਈਆਂ ਅਤੇ ਮੁਸਲਮਾਨਾਂ ਦਾ ਕੋਈ ਇੰਨਾ ਭੇਦ ਨਹੀਂ ਹੈ, ਇਹਨਾਂ ਦੀ ਕਿਰਿਆ ਵੀ ਉਸ ਤਰ੍ਹਾਂ ਹੀ ਮਿਲਦੀ ਹੈ, ਸਿਧਾਂਤ ਵੀ ਉਸ ਤਰ੍ਹਾਂ ਮਿਲਦਾ ਹੈ, ਵਿੱਚ ਵਿੱਚ ਕੋਈ ਕੋਈ ਜੇ ਤਾਂ ਕੋਈ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਕੋਈ ਗਿਆਨਵਾਨ ਵੀ ਹੋ ਸਕਦਾ ਹੈ, ਨਹੀਂ ਤਾਂ ਇਹ ਜਿਵੇਂ ਮੁਸਲਮਾਨ ਕਬਰਾਂ ਦੇ ਵਿੱਚ ਦੱਬਦੇ ਹੈ। ਮੁਸਲਮਾਨ ਪਹਿਲਾਂ ਨਾਂ ਨਹੀਂ ਸੀ, ਇਹਨਾਂ ਦਾ ਨਾਂ ਅਸੀਂ ਮੁਸਲਮਾਨ ਕਹਿੰਦੇ ਹਾਂ, ਇਹ ਮੁਹੰਮਦ ਤੋਂ ਇਹਨਾਂ ਦਾ ਨਾਮ ਹੋਇਆ ਹੈ। ਪਹਿਲਾਂ ਇਹਨਾਂ ਦਾ ਪੈਗੰਬਰ ਹੋਰ ਵੀ ਕਿੰਨੇ ਖੋਰੇ, 72 ਲੱਖ, 72 ਹਜ਼ਾਰ ਖੋਰੇ ਕਿੰਨੇ ਪੈਗੰਬਰ ਹੀ ਨੇ, ਕੋਈ ਗਿਣ ਨਹੀਂ ਜਿੱਤ ਸਕਦਾ। ਪੈਗੰਬਰ ਹੁੰਦਾ ਪੈਗ ਅੰਬਰ, ਅੰਬਰ ਆਕਾਸ਼ ਤੋਂ ਜਿਹਨੂੰ ਆਕਾਸ਼ ਬਾਣੀ ਜਿਹਨੂੰ ਕਹਿ ਦਿੰਦੇ ਹਾਂ, ਕਿ ਉਹ ਕਹਿੰਦੇ ਜੀ ਆਕਾਸ਼ ਬਾਣੀ ਜਾਂ ਸਿੱਖਿਆ ਜਾਂ ਅੰਬਰ ਆਕਾਸ਼ ਦੇ ਵਿੱਚ ਵੀ ਉੱਤੇ ਹੈ ਪਰਮੇਸ਼ੁਰ ਅਤੇ ਉਹ ਉੱਤੇ ਅਜਰਾਈ ਲਾ ਕੇ ਹੁਕਮ ਦਿੰਦਾ ਜਿਵੇਂ ਮੁਹੰਮਦ ਨੂੰ ਹੋਰ ਇਹਨਾਂ ਨੂੰ ਸਾਰਿਆਂ ਨੂੰ ਇਹ ਦਿੰਦਾ ਹੈ ਉਹਨਾਂ ਦਾ ਉਹ ਕਬਰਾਂ ਦੇ ਵਿੱਚ ਇਹ ਵੀ ਕਬਰਾਂ ਦੇ ਵਿੱਚ ਹੀ ਮੰਨਦੇ ਹੈ ਅਤੇ ਨਾਲ ਇਹ ਮੰਨਦੇ ਹੈ ਵੀ ਮਨੁੱਖਾਂ ਦੇ ਤੋਂ ਬਾਅਦ ਨਹੀਂ ਫਿਰ ਇਹ ਹਿਸਾਬ ਹੋਊਗਾ ਇਹਦਾ ਅਖੀਰ 'ਤੇ ਅਕਬਰ ਦਾ ਜਦੋਂ ਅਕਬਰ ਕਹਿੰਦੇ ਹੈ ਪਰਲੋ ਨੂੰ ਜਿਸ ਵੇਲੇ ਉਸ ਵੇਲੇ ਫਿਰ ਇਹਨਾਂ ਦਾ ਹਿਸਾਬ ਕਿਤਾਬ ਹੋਊਗਾ ਚਲੋ ਰਹੋ ਵਿਚਾਰ ਇਹ ਤੋ ਆਪਣਾ ਤਾਂ ਵੀ ਜਿਹੜਾ ਹਿੰਦ ਵਾਸੀਆਂ ਦਾ ਹੈ ਇਹ ਭਾਰਤ ਭੂਮੀ ਦੇ ਵਿੱਚ ਰਹਿੰਦੇ ਭਰਤ ਰਾਜਾ ਹੋਇਆ ਅਤੇ ਉਹ ਤੋਂ ਅੱਗੇ ਭਾਰਤ ਭੂਮੀ ਹੋ ਗਿਆ ਭੂਮੀ ਧਰਤੀ ਦਾ ਨਾਂ ਹੈ ਇਹਦਾ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਦੀ ਰਚਨਾ ਅਪਾਰ ਬੇਅੰਤ ਹੈ ਇਹਦਾ ਇੱਥੇ ਜਿੰਨੀ ਕੁ ਜਾਣਕਾਰੀ ਹੈ ਉਨੀ ਉਨੀ ਇਤਿਹਾਸ ਦੇ ਵਿੱਚ ਜਾਂ ਲੋਕ ਫਿਰ ਤੁਰ ਕੇ ਦੱਸੀ ਕਹੀ ਜਾਂਦੇ ਨੇ ਨਹੀਂ ਤਾਂ ਜਿਹੜੇ ਮੰਡਲ ਨੇ ਇਹਨਾਂ ਦਾ ਨਹੀਂ ਆਉਂਦਾ ਤਾਰਿਆਂ ਦਾ ਅੰਤ ਹੀ ਨਹੀਂ ਆਉਂਦਾ ਕੋਈ ਗਿਣ ਨਹੀਂ ਸਕਦਾ ਸਾਰੇ ਮੰਡਲ ਹੀ ਮੰਡਲ ਹਨ ਰਹੋ ਵਿਚਾਰ ਸੋ ਇਹ ਸੀ ਵੀ ਉਹਦੇ ਵਿੱਚ ਇਹਦਾ ਵੀ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਪੈਦਾ ਹੋਇਆ ਹੈ ਅਤੇ ਫਿਰ ਹਉਮੈ ਇਹੋ ਹੁਕਮ ਹੈ ਪੈ ਕਿਰਤ ਫਿਰਾਏ ਕਹਿੰਦੇ ਹਉਮੈ ਕਿੱਥੋਂ ਹੋ ਗਈ ਹੈ ਇਹ ਹੁਕਮ ਹੈ ਵਾਹਿਗੁਰੂ ਦੇ ਹੁਕਮ 'ਚ ਹੀ ਹੋਈ ਹੈ ਹਉਮੈ ਤੋਂ ਬਿਨਾਂ ਤਾਂ ਜੀਵ ਹੀ ਨਹੀਂ ਹੈ ਮੈਂ ਜੇ ਛੁੱਟ ਜਾਵੇ ਵਾਸਤਵ ਦੇ ਵਿੱਚ ਸਥੂਲ ਸਰੀਰ ਦੀ ਸੂਖਸ਼ਮ ਸਰੀਰ ਦੀ ਕਾਰਨ ਸਰੀਰ ਦੀ ਪੰਜਾਂ ਕੋਸ਼ਾਂ ਦੀ ਪੰਜਾਂ ਪ੍ਰਾਣਾਂ ਦੀ ਔਰ ਪੰਜਾਂ ਗਿਆਨ ਇੰਦਰੀਆਂ ਦੀ ਪੰਜ ਕਰਮ ਇੰਦਰੀਆਂ ਦੀ ਅਤੇ ਫਿਰ ਤੋਂ ਇਹ ਉਹੀ ਰੂਪ ਹੈ ਇਹ ਹਉਮੈ ਕਰਕੇ ਹੀ ਜੀਵ ਹੈ ਅਤੇ ਹਉਮੈ ਕਰਕੇ ਹੀ ਇਹ ਹਉਮੈ ਮਿਟਣੀ ਕਹੀ ਹੈ ਅਤੇ ਇਹ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦੇ ਨਾਲ ਉਸਦੀ ਸੂਝਬੂਝ ਹੁੰਦੀ ਹੈ ਅਤੇ ਹਉਮੈ ਮਿਟ ਜਾਂਦੀ ਹੈ ਜਾਂ ਵਿਵੇਕ ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਸਾਡੇ ਸਾਨੂੰ ਵਿਵੇਕ ਦਾ ਪਤਾ ਕਿਉਂ ਨਹੀਂ ਲੱਗਦਾ ਵੱਖਰਾ ਕਿਉਂ ਨਹੀਂ ਲੱਗਦਾ ਸਾਡੇ ਜਿਹੜੇ ਇਹ ਸਾਧਨ ਨੇ ਗਿਆਨ ਕਰਾਉਣ ਦੇ ਜਿਹਨਾਂ ਨੂੰ ਗਿਆਨ ਇੰਦਰੀਏ ਕਹਿੰਦੇ ਹੈ ਕਰਮ ਕਰਾਉਣ ਦੇ ਕਹਿੰਦੇ ਹੈ ਉਹਦੇ 'ਚ ਹੀ ਮੈਂ ਕਰਦਾ ਫਸੇ ਪਏ ਰਹਿੰਦੇ ਹਾਂ ਉਲਟੇ ਪੁਲਟੇ ਕੰਮ ਕਰਕੇ ਹੋਰ ਟੇਢੀਆਂ ਜੂਨਾਂ 'ਚ ਫਿਰ 84 ਲੱਖ ਜੂਨ ਦੇ ਵਿੱਚ ਜਾਣਾ ਪੈਂਦਾ ਹੈ ਤਿੱਥ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ ਸਹਿਜੇ ਹੀ ਹਰ ਨਾਮ ਲਿਹੋ ਹਰ ਤੱਤ ਨਾ ਖੋਈਏ ਕਿਸੇ ਸੰਗਤ ਦੇ ਵਿੱਚ ਜਾ ਕੇ ਬੈਠੋ ਜਿੱਥੇ ਹਰ ਕਾ ਹਰ ਨਾਮ ਬਲੋਈਏ ਜਿੱਥੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਜਿਵੇਂ ਦੁੱਧ ਜਮਾ ਕੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾਵੋ ਅਤੇ ਦੁੱਧ ਜਮਾ ਕੇ ਚੰਗੀ ਤਰ੍ਹਾਂ ਉਸਨੂੰ ਰੁੜਕੀਦਾ ਹੈ ਫਿਰ ਉਹਦੇ 'ਚੋਂ ਮੱਖਣ ਨਿਕਲਦਾ ਹੈ ਇਹ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਕਾ ਉਪਦੇਸ਼ ਇਹ ਤਾਂ ਦੁੱਧ ਹੈ ਅਤੇ ਉਸਦਾ ਜਿਹੜਾ ਮੰਨਣ ਕਰਨਾ ਅਭਿਆਸ ਕਰਨਾ ਹੈ ਇਹ ਮੰਨਣ ਸੁਣਦੇ ਹਾਂ ਅਸੀਂ ਪਰ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਸੁਣਿਆ ਉਹਨੂੰ ਮੰਨਣ 'ਚ ਜਦੋਂ ਲਿਆਵਾਂਗੇ ਉਹਦਾ ਨਾਮ ਦਾ ਜਾਂ ਸਿੱਖਿਆ ਨੂੰ ਮੰਨਣ 'ਚ ਲਿਆਵਾਂਗੇ ਅਤੇ ਫਿਰ ਉਹਦੀ ਜਿਹੜੀ ਗਤੀ ਰੀਤੀ ਹੈ ਉੱਥੇ ਪਹੁੰਚਣ ਦੀ ਜਾਂ ਪਹੁੰਚਿਆ ਹੋਇਆ ਉਹ ਕਹੀ ਨਹੀਂ ਜਾ ਸਕਦੀ ਵੱਖਰੀ ਕਰਕੇ ਸਹਿਜੇ ਹੀ ਹਰ ਨਾਮ ਲਿਹੋ ਹਰ ਤੱਤ ਨਾ ਖੋਈਏ ਪਰ ਸਹਿਜੇ ਹੀ ਨਾਮ ਲਵੋ ਪਰ ਇੰਨਾ ਨਾ ਸਹਿਜ ਹੋਵੇ ਵੀ ਉਹਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਹੈ ਜਾਂ ਉਹਦੇ ਗੁਣ ਹਨ ਜਿਸ ਤਰ੍ਹਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹਦੇ ਜਿਹੜੇ ਉਹਦੇ ਵਿੱਚ ਚਿੱਤ ਰਵੇ। ਜੈਸੇ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਮੁਖੋਂ ਹਰ ਹਰ ਸਭ ਕੋ ਕਹੈ, ਮੁਖੋਂ ਹਰ ਹਰ ਸਭ ਕੋ ਕਹੈ, ਬਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਹੁਣ ਮੋਖ ਦਾ ਕੀ ਸਰੂਪ ਹੈ? ਸੰਸਾਰ ਦੁੱਖ ਕੀ ਨਿਵਿਰਤੀ, ਪਰਮਾਨੰਦ ਕੀ ਪ੍ਰਾਪਤੀ, ਸੋ ਮੋਕਸ਼ ਕਹੀਏ ਹੈ। ਇਸ ਕਰਕੇ ਦੋ ਹਿੱਸੇ ਹੋ ਗਏ, ਇੱਕ ਤਾਂ ਸੰਸਾਰ ਦੁੱਖ ਦੀ ਨਿਵਿਰਤੀ ਮੋਖ ਤੇ ਮੁਕਤ, ਅਤੇ ਪਰਮਾਨੰਦ ਦੀ ਪ੍ਰਾਪਤੀ ਮੋਖ ਮੁਕਤ ਤਿੰਨ ਪਾਇਆ। ਜਾਂ ਹੋਰ ਵੀ ਮੁਕਤੀਆਂ ਮੰਨੀਆਂ ਹੋਈਆਂ ਨੇ ਦੇਵੀ ਦੇਵਤਿਆਂ ਦੇ ਲੋਕਾਂ ਦੀਆਂ, ਕਈ ਤਰ੍ਹਾਂ ਦੇ ਬੋਧੀਆਂ ਦੀ ਮੁਕਤੀ ਹੈ, ਜੈਨੀਆਂ ਦੀ ਮੁਕਤੀ ਹੈ, ਉਹਨਾਂ ਦੇ ਪਦਾਰਥ ਵੱਖਰੇ ਹੈ। ਮੋਖ ਮੁਕਤ ਨੂੰ ਪਾਇਆ ਹਿਰਦੇ ਦੇ ਵਿੱਚ, ਹਿਰਦਾ ਨਾਮ ਸਾ, ਹਿਰਦਾ ਕੀ ਹੈ? ਹਿਰਦਾ ਹੈਗਾ ਮਨ, ਹਿਰਦੇ ਦੇ ਵਿੱਚ ਉਹ ਟਿਕਾਣੇ 'ਚ ਹਿਰਦਾ ਹੈਗਾ ਆਪਣੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜੋ ਗਿਆਤ ਸਧਾਰਨ ਅਸਧਾਰਨ ਗਿਆਤ ਸ਼ਕਤੀ ਹੈ ਉਹ ਹੈ ਹਿਰਦਾ। ਇਸ ਦੇ ਵਿੱਚ ਫਿਰ ਚਾਰ ਭਾਗ ਸਮਝਣ ਵਾਸਤੇ ਮਨ ਹੈ, ਚਿੱਤ ਹੈ, ਬੁੱਧ ਹੈ, ਹੰਕਾਰ ਹੈ, ਇਹ ਹੈ। ਇਹਦੇ ਵਿੱਚ ਨਾਮ ਵਸਾਓ, ਮਨ ਵਿੱਚ ਨਾਮ ਵਸਾਓ, ਚਿੱਤ ਵਿੱਚ ਚਿੰਤਨ ਕਰੋ ਅਤੇ ਬੁੱਧੀ ਦੇ ਅੰਦਰ ਉਸਦਾ ਬੋਧ ਹੋਵੇ, ਸੂਝ ਸਮਝ ਹੋਵੇ। ਅਤੇ ਜਿੱਥੇ ਹੰਕਾਰ ਹੈ ਉੱਥੇ ਮੈਂ ਨਾ ਹੋਵੇ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇਹ ਗੈ ਨਿਰਗੁਣ ਉਹ ਗੈ ਸਵਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਇਸ ਤਰ੍ਹਾਂ ਇਹ ਅਭੇਦ ਗਿਆਨ ਦੇ ਵੀ ਵਾਕ ਹਨ ਗੁਰਬਾਣੀ 'ਚ। ਜੈਸੇ ਇਹ ਕ੍ਰਿਸ਼ਨ ਸਰਗ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ ਜੇ ਕੋਈ ਜਾਣੇ ਪ੍ਰਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਉਹ ਫਿਰ ਜਿਸ ਦੀ ਹਉਮੈ ਦੂਰ ਹੋ ਗਈ ਉਹ ਵਾਹਿਗੁਰੂ ਪਰਮੇਸ਼ੁਰ ਉਹਨੂੰ ਆਪਣੇ ਸਰੂਪ ਦੇ ਵਿੱਚ ਹੀ ਅਭੇਦ ਕਰ ਲੈਂਦਾ ਹੈ। ਸਹਿਜੇ ਹੀ ਹਰ ਨਾਮ ਲਿਓ, ਹਰ ਤੱਤ ਨ ਖੋਈਏ, ਉਹਦੇ 'ਚ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮਨ ਸਾਚਾ, ਮੁਖ ਸਾਚਾ ਸੋਏ, ਅਵਰਨ ਅਪੇਖਾ ਏਕ ਸਭਨ ਕੋਈ। ਮਨ ਵਿੱਚ ਵੀ ਸੱਚਾ, ਮੁਖ ਵਿੱਚ ਵੀ ਸੱਚਾ, ਅਤੇ ਨੇਤਰਾਂ ਦੇ ਵਿੱਚ ਵੀ ਸੱਚਾ, ਨੇਤਰਾਂ ਨਾਲ ਵੀ ਹੋਰ ਦ੍ਰਿਸ਼ਟੀ ਨਾ ਹੋਵੇ। ਜੈਸੇ ਪੜ੍ਹਤੇ ਰੂਪ ਨ ਭੇਖੇ ਨੇ ਤਿਰ ਸਾਧ ਕੀ ਟਹਿਲ ਸੰਗ ਸੰਗ ਹੇਤ, ਕਰਨ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰਹਾਰੇ, ਮਨ ਕੀ ਬਾਸਨਾ ਮੰਤੇ ਠਹਿਰੇ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਟ ਕੋਟ ਮਦੇ ਕੋ ਐਸਾ ਪਰਸ। ਜੇ ਉਹ ਤਾਂ ਹੈ ਨਹੀਂ ਸਾਡੇ ਸੰਤ ਹੈ ਜੀ, ਇਹ ਬ੍ਰਹਮ ਗਿਆਨੀ ਹੈ, ਐਵੇਂ ਲਿਖੀ ਜਾਂਦੇ ਨੇ ਬ੍ਰਹਮ ਗਿਆਨੀ। ਵਡਿਆਈਆਂ ਵਾਸਤੇ ਜਾਂ ਲਿਖਾਉਣ ਵਾਲੇ ਵੀ ਹੋਏ ਜੇ ਨੇ ਬ੍ਰਹਮ ਗਿਆਨੀ। ਇਹ ਅਸ਼ਰੀ ਸੁਣ ਕੇ ਮੀਆਂ ਮੀਰ ਨੇ ਕਿਹਾ ਸੀ ਗੁਰੂ ਅਰਜਨ ਸਾਹਿਬ ਨੂੰ ਕਿ ਜੀ ਕੋਈ ਇਹੋ ਜਿਹਾ ਬ੍ਰਹਮ ਗਿਆਨੀ ਹੈ ਜਿਹੋ ਜਿਹਾ ਤੁਸੀਂ ਕਹਿੰਦੇ ਹੈ, ਵੀ ਜਿਹੜਾ ਐਸਾ ਨਿਰਲੇਪ ਹੋਵੇ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਹਿੰਦੇ ਵੀ ਸਮਝਣਾ ਹੀ ਚਾਹੁੰਦਾ ਕਿ ਵੇਖਣਾ ਚਾਹੁੰਦਾ ਹੈ? ਕਹਿੰਦੇ ਜੀ ਵਿਖਾ ਦਿਓ ਤਾਂ ਫਿਰ ਤਾਂ ਕਹਿਣਾ ਕੀ ਹੈ, ਸਮਝਦੇ ਤਾਂ ਹੈਗੇ ਹੀ ਹੈ ਵੀ ਇਹ ਬਾਣੀ ਨੂੰ। ਕਹਿੰਦੇ ਫਿਰ ਕੋਈ ਸਮੇਂ ਦੀ ਉਡੀਕ ਰੱਖ। ਉਹ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਉਬਲਦੀਆਂ ਦੇਗਾਂ ਵਿੱਚ ਬੈਠੇ, ਤੱਤੀਆਂ ਤਵੀਆਂ ਦੇ ਉੱਤੇ ਰੇਤ ਤੱਤੇ ਪਵਾਈ, ਇਹ ਸਾਰੇ ਕਾਰਜ ਕੀਤੇ ਅਤੇ ਅਡੋਲ ਰਹੇ। ਉਸ ਵੇਲੇ ਮੀਆਂ ਵੀਰ ਵੀ ਆਪਣੀ ਸ਼ਕਤੀ ਨਾਲ ਸਿੱਧ ਲੋਕ ਵੀ ਆ ਗਏ ਸੀ ਇੱਥੇ, ਊਂ ਥੋੜ੍ਹਾ ਆਉਣ ਦਿੰਦਾ ਸੀ ਉਹ ਚੰਦੂ। ਅਤੇ ਉਹਨਾਂ ਨੇ ਕਿਹਾ ਜੀ ਤੁਸੀਂ ਇਸ ਨੇ ਕਸ਼ ਸਹਾਰ ਰਹੇ ਹੋ ਅਤੇ ਤੁਸੀਂ ਨਹੀਂ ਕੁਛ ਇਹਦਾ ਚੀਜ਼ ਕਰਨਾ ਅਤੇ ਮੈਂ ਆਪਣੀ ਸ਼ਕਤੀ ਨਾਲ ਕਰ ਦਿੰਦਾ, ਸਾਰਾ ਇਸ ਨੂੰ ਉਲਟਾ ਪੁਲਟਾ ਦਿੰਦਾ। ਜਿਵੇਂ ਭਾਈ ਮਤੀ ਦਾਸ ਨੇ ਕਿਹਾ ਸੀ ਵੀ ਔਰੰਗਜ਼ੇਬ ਦੀ ਕੀ ਗੱਲ ਹੈ, ਲਾਹੌਰ ਅਤੇ ਦਿੱਲੀ ਮੈਂ ਸਾਰਾ ਇੱਕ ਮਿੰਟ ਦੇ ਵਿੱਚ ਹੀ ਤਬਾਹ ਕਰ ਸਕਦਾ। ਜਿਸ ਤਰ੍ਹਾਂ ਹੁਣ ਪਾਕਿਸਤਾਨ ਦਾ ਅਤੇ ਇਹ ਹਿੰਦੁਸਤਾਨ ਦਾ ਆਪੋ ਵਿੱਚ ਹੀ ਰੌਲਾ, ਤਾਂ ਜਦੋਂ ਬਿਹਾਰ 'ਚ ਫਰਕ ਹੋਵੇ ਫਿਰ ਹੀ ਪੈਂਦਾ। ਆਹ ਬੰਬਈ ਦਾ ਕਾਂਡ ਹੋਣੇ ਕਰਕੇ ਉਹਨਾਂ ਨੇ ਫੌਜਾਂ ਲਾਤੀਆਂ ਇਹਨੂੰ ਪਾਕਿਸਤਾਨ ਨੂੰ ਸੀ, ਕਹਿੰਦੇ ਚੱਲ ਮਰੇ ਤਾਂ ਪਏ ਹੀ ਹੈ, ਆਈਟਮ ਛੱਡ ਦਿਆਂਗੇ ਇਹਨੂੰ ਵੀ ਨਾਲ ਹੀ ਮਾਰਾਂਗੇ ਹਿੰਦੁਸਤਾਨ ਨੂੰ। ਅਤੇ ਉਹ ਅਬਦੁਲ ਕਲਾਮ ਇਹ ਸਾਇੰਸਦਾਨ ਹੈ, ਉਹ ਕਹਿੰਦਾ ਤੇਰਾ ਆਈਟਮ ਚੱਲਣ ਤੋਂ ਪਹਿਲਾਂ ਹੀ ਮੈਂ ਭਾਸ਼ਣ ਕਰ ਦੂੰਗਾ ਉਹਨੂੰ, ਵੀ ਹੋਊਗੀ ਵੀ ਨਵੀਂ ਕਾਢ। ਇਹ ਤਾਂ ਉਹਨਾਂ ਨੂੰ ਫਿਰ ਪਤਾ ਜਿਹਾ ਹੋਰ ਚੀਜ਼ ਹੈ। ਸੋ ਇਸ ਤਰ੍ਹਾਂ ਇਹ ਕਹਿੰਦਾ ਸਤਿਗੁਰੂ ਸਾਹਿਬ ਜੀ ਨੇ ਕਿਹਾ ਮੀਆਂ ਮੀਰ ਵੀ ਉਹ ਜਿਹੜਾ ਤੂੰ ਪੁੱਛਦਾ ਸੀ ਨਾ ਵੀ ਬ੍ਰਹਮ ਪਰਮੇਸ਼ੁਰ ਦਾ ਗਿਆਨ ਹੋਵੇ, ਉਹ ਇਸ ਸਮਿਆਂ ਵਾਸਤੇ ਹੀ ਹੁੰਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਅਤੇ ਨਾ ਨੈਣ ਦਿਆ ਨਾ ਉਸਤ ਜਾ ਕੇ ਲਉ ਮੋ ਉਮਾਨਾ, ਹਰ ਸੋਖ ਤੇ ਰਹੇ ਨਿਆਰੋ ਨਾ ਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਇਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੀ ਨਰਕੋ ਕਿਨੀ। ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਗੁਰੂ, ਉਹੀ ਸਰੂਪ ਗੁਰੂ ਨਾਨਕ ਸਾਹਿਬ, ਤੇ ਜੁਗਤ ਪਛਾਣੀ ਨਾਨਕ ਲੀਨ ਪਿਓ, ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਕਹਿੰਦੇ ਜੀ ਠੀਕ ਹੈ, ਉਹ ਤੂੰ ਅਰਥ ਪੁੱਛਿਆ ਸੀ ਅਤੇ ਪਿਤਾ ਨੂੰ ਕਿਹਾ ਸਮੇਂ ਦੀ ਉਡੀਕ ਰੱਖੀ। ਇਉਂ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਇਰਾਦਨ ਚਿੰਤਨ ਹੈ ਜਾਂ ਉਹ ਗੱਲ ਚੱਲੀ ਸੀ ਮਨ ਬੁੱਧ ਚਿੱਤ ਵਿੱਚ ਨਾਮ ਵਸਾਉਣਾ, ਜਿੱਥੇ ਨਾਮ ਉੱਥੇ ਹਉਮੈ ਨਹੀਂ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਕਿਉਂਕਿ ਵਾਹਿਗੁਰੂ ਦਾ ਗਿਆਨ ਯਥਾਰਥ ਹੋਵੇ, ਗਲੀ ਨਾ ਹੋਵੇ। ਗੱਲਾਂ ਨਾਲ ਤਾਂ ਸਾਰੇ ਕਥਾਵਾਚਕ ਗਿਆਨੀ ਹੋਰ ਸਾਰੇ ਪ੍ਰਚਾਰਕ ਕਰੀ ਜਾਂਦੇ ਆ, ਅਸਮਦਾਦਕ ਮੇਰੇ ਵਰਗੇ ਹੋਰ ਸਾਰੇ ਕਰੀ ਜਾਂਦੇ ਆ। ਅਤੇ ਇਹ ਪਰ ਉਹ ਉੱਥੇ ਦੀ ਸਥਿਤੀ ਟਿਕਾ ਹੋਵੇ ਉਸ ਦੇ ਵਿੱਚ, ਜੋ ਨਾਮ ਦੀ ਗੱਲ ਚੱਲੀ ਸੀ ਵੀ ਨਾਮ ਮਨ ਬੁੱਧ ਚਿੱਤ ਵਿੱਚ ਹੋਣਾ ਚਾਹੀਦਾ ਹੈ, ਅਤੇ ਉਹਦੇ ਅੰਦਰ ਜਿਹੜਾ ਕਾਰਨ ਸਰੀਰ ਹੈ ਉੱਥੇ ਤਾਂ ਨਾਮ ਗਿਆ ਅਤੇ ਕਾਰਨ ਸਰੀਰ ਦਾ ਬਾਅਦ ਹੋ ਗਿਆ, ਨਿਵਿਰਤੀ ਹੋ ਗਈ। ਕਿਉਂਕਿ ਅਗਿਆਨ ਜਿਹੜਾ ਹੈ ਉਹ ਵਾਹਿਗੁਰੂ ਜਦੋਂ ਉਸਦੀ ਸੂਝ ਬੂਝ ਹੋ ਗਈ, ਉਸਦੇ ਵਿੱਚ ਲੀਨ ਹੋ ਗਿਆ, ਅਤੇ ਫਿਰ ਉੱਥੇ ਗਿਆਨ ਹੈ, ਏਕਤਾ ਹੈ ਉਹਦੇ ਅੰਦਰ। ਸੋ ਇਹ ਸਤਸੰਗਤ ਹੋਣੀ ਚਾਹੀਦੀ ਹੈ। ਸਤਸੰਗਤ ਦੇ ਵੀ ਲਕਸ਼ਣ ਕਹੇ ਨੇ, ਸਤਸੰਗਤਾਂ ਜਿਵੇਂ ਤੁਹਾਨੂੰ ਦੱਸਿਆ ਬੋਧੀਆਂ ਦੀ ਵੀ ਹੈ, ਜਾਣੀਆਂ ਉਹ ਵੀ ਸਤਸੰਗਤ ਕਹਿੰਦੇ ਹੈ, ਮਹਾਂਪੁਰਸ਼ ਵੀ ਕਹਿੰਦੇ ਹੈ, ਰਾਧੇ ਸਵਾਮੀ ਵੀ ਕਹੀ ਜਾਂਦੇ ਨੇ, ਨਿਰੰਕਾਰੀਏ ਵੀ ਕਹੀ ਜਾਂਦੇ ਨੇ, ਹੋਰ ਵੀ ਕਹੀ ਜਾਂਦੇ ਨੇ, ਸਾਰੇ ਕਹੀ ਜਾਂਦੇ ਵੀ ਸਾਡੀ ਸਤਸੰਗਤ ਹੈ ਜੀ, ਵੱਡਾ ਹੈ ਜਾਂ ਗੁਰੂ ਬਣੀ ਫਿਰਦੇ ਨੇ, ਇਹ ਗੁਰੂ ਦਾ ਗੁਰੂ ਹੋਣਾ ਚਾਹੀਦਾ ਐਸਾ। ਸੋ ਅੱਜ ਜਿਹੜਾ ਇਹ ਭਾਰਤ ਭੂਮੀ ਦੀ ਹਿੰਦੂਆਂ ਦੀ ਗੱਲ ਚੱਲੀ ਸੀ, ਇਹਦੇ ਵਿੱਚ ਹੁਣ ਇਹ ਜ਼ਿਆਦਾ ਜਿਹੜਾ ਵੀ ਆਪਣੇ ਤੀਰਥਾਂ 'ਤੇ ਨਹਾਓ, ਹੋਰ ਮੁਸਲਮਾਨ ਤਾਂ ਨਹੀਂ ਨਹਾਉਂਦੇ ਕੋਈ, ਉਹ ਤਾਂ ਦਰਿਆਵਾਂ 'ਤੇ ਨਹੀਂ ਨਹਾਉਂਦੇ, ਸੋ ਵਿਰੋਧ ਕਰਨਗੇ। ਇਸ ਕਰਕੇ ਇਹ ਹਿੰਦੂਆਂ ਨੂੰ ਉਪਦੇਸ਼ ਹੈ, ਹਿੰਦੂ ਇਸ ਵੱਲ ਦੇ ਵਾਸੀ ਸੀ, ਉਹਨਾਂ ਦਾ ਉਹਨਾਂ ਨੇ ਹਮਲੇ ਕਰਕੇ ਇੱਧਰ ਹੋ ਗਿਆ, ਇੱਥੋਂ ਵੀ ਕੋਈ ਲਾਲਚ ਹਿੰਦੂ ਬਣ ਗਿਆ, ਉੱਥੇ ਬਣੇ ਇੱਥੇ ਬਣੇ, ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਅਸੀਂ ਜਿਹੜੇ ਬਾਹਰਲੇ ਆਉਂਦੇ ਨਾ ਮੁਸਲਮਾਨ ਜਾਂ ਜ਼ਬਰਦਸਤੀ ਕਰਦੇ ਉਹਨਾਂ ਨੂੰ ਤੁਹਾਡੇ ਨਾਲ ਲੜਾ ਕੇ ਮੁਕਾ ਦਿਆਂਗੇ, ਬਾਕੀ ਇੱਥੇ ਵਾਲੇ ਨਾਲ ਤੁਸੀਂ ਆਪੇ ਲੜੀ ਜਾਇਓ। ਜਿਵੇਂ ਹੁਣ ਪਾਕਿਸਤਾਨ ਬਣ ਗਿਆ, ਇਹ ਸਾਰੇ ਹਿੰਦੂ ਹੀ ਸੀ ਪਹਿਲਾਂ। ਹਿੰਦੂਆਂ ਤੋਂ ਕੋਈ ਲਾਲਚ ਦੇ ਵਿੱਚ, ਕੋਈ ਉਪਦੇਸ਼ ਦੇ ਵਿੱਚ, ਕੋਈ ਡਰਦਾ ਮਾਰਿਆ ਬਣ ਗਿਆ ਉਹ ਹੈ। ਸੋ ਇਹ ਹਿੰਦੂਆਂ ਦਾ ਵੀ ਮਾਘ ਦਾ ਮਹੀਨਾ ਇਹਨਾਂ ਨੂੰ ਕਿ ਮਾਘ ਦਾ ਮਹੀਨਾ ਠੀਕ ਤੁਸੀਂ ਨਹਾਉਂਦੇ ਹੋ, ਨਹਾ ਲੈਣਾ ਦਰਿਆ ਦੇ ਵਿੱਚ ਜਾਂ ਸਰੋਵਰ ਦੇ ਵਿੱਚ ਠੀਕ ਹੈ, ਠੰਡ ਵਿੱਚ ਨਹਾਉਣਾ ਵੀ ਔਖਾ ਹੀ ਹੈ। ਚੰਗਾ ਮੌਸਮ ਹੋਵੇ ਤਾਂ ਨਹਾਉਣ ਨੂੰ ਆਪੇ ਚਿੱਤ ਕਰਦਾ ਹੈ, ਅਤੇ ਉਹਦੇ 'ਚ ਵੀ ਇਕੱਲੇ ਨਹਾਉਣ ਨਾਲ ਤਾਂ ਨਹੀਂ ਇਹ ਹੁੰਦਾ, ਇਕੱਲੇ ਇਸ਼ਨਾਨ ਕਰਕੇ ਜਿਸ ਤਰ੍ਹਾਂ ਹੁਣ ਆਮ ਹੈ ਵੀ ਗੁਰੂ ਮਹਾਰਾਜ ਦਾ ਵੀ 84 ਪਾਠ ਕਰੋ ਜੀ, ਇਸ ਵਾਰੀ 84 ਕੱਟੀ ਜਾਊਗੀ। 84 ਜਿਹੜੇ ਪੜ੍ਹੇ ਹੋਏ ਆ ਉਹ ਕਰ ਲੈਣਗੇ 84 ਪਾਠ। 84 ਪਾਠ ਵੀ ਕਈ ਐਵੇਂ ਹੀ ਕਰੀ ਜਾਂਦੇ ਨੇ, ਅਸੀਂ ਕਈ ਜਾਂਦੇ ਅੱਗੇ ਪਿੱਛੋਂ ਅੱਗੇ, ਕਈ ਮਾਈਆਂ ਬੀਬੀਆਂ ਅੱਗੇ ਵਿੱਚ ਹੀ ਇਹ ਉਹ ਪਾਠ ਕਰੀ ਜਾਣ, ਪੌੜੀ 'ਤੇ ਆ ਕੇ ਵਿੱਚ ਹੀ ਇਹ ਚਾਹ ਮੰਗਾ ਕੇ ਪੀ ਜਾਣ। ਵਾਹ, ਇਸ ਤਰ੍ਹਾਂ ਵੀ ਉਹ ਵੀ ਮਹਾਰਾਜ ਜੀ ਬਲ ਬਖਸ਼ੇ ਤਾਂ ਹੁੰਦੇ ਆ, ਅਤੇ ਉਹਦੇ ਨਾਲ ਇਹ ਤਾਂ ਨਹੀਂ ਵੀ 84 ਪਾਠ ਕਰਕੇ ਅਤੇ ਫਿਰ ਕੁਛ ਨਾ ਕਰੋ, ਫਿਰ ਆਪਣਾ ਤੁਸੀਂ ਮੌਜਾਂ ਲਾਓ, ਨਾ ਨਾਮ ਜਪੋ, ਨਾ ਕਦੇ ਜਪਜੀ ਸਾਹਿਬ ਪੜ੍ਹੋ, ਅਤੇ ਨਾ ਹੋਰ ਕੋਈ ਸੇਵਾ ਕਰੋ, ਫਿਰ ਤਾਂ ਨਹੀਂ ਮੁਕਤੀ ਹੋਣੀ। ਜੇ ਇੰਨੇ ਨਾਲ ਵੀ 84 ਪਾਠ ਕਰ ਲਏ, ਉਹ ਤਾਂ ਸੁਭਾਅ ਪਾਉਣ ਵਾਸਤੇ ਵੀ ਜਿੱਥੇ ਤੂੰ 84 ਕਰ ਸਕਦਾ ਹੈ ਉੱਥੇ ਰੋਜ਼ 1, 2, 3, 4, 5 ਜਾਂ ਕਈ ਫਿਰ 100-100 ਪਾਠ ਕਰਦੇ ਆ, ਉਹਨੂੰ ਵਸਾਉਣਾ ਉਹ ਹੈ। ਉਹ ਆਪਣੇ ਵੀ ਨਾਮ ਜਿਹੜਾ ਹੈ ਇਹ ਅਗਿਆਨ ਦਾ ਨਾਸ਼ ਕਰਕੇ ਅਤੇ ਗਿਆਨ ਪ੍ਰਕਾਸ਼ ਕਰ ਦਿੰਦਾ ਹੈ, ਜਿਹੜਾ ਅਗਿਆਨ ਦਾ ਨਾਸ਼ ਕਰਕੇ ਗਿਆਨ ਦੇ ਦੇ ਉਹ ਗੁਰੂ ਹੈ। ਨਾਮ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਪੀਰ ਪੈਗੰਬਰ ਜਾਂ ਹੋਰ ਕੋਈ, ਉਹ ਜੇ ਨਾਮ ਨਹੀਂ ਹੈ ਤਾਂ ਗੁਰੂ ਵੀ ਨਹੀਂ ਹੈ। ਇਸ ਕਰਕੇ ਨੇੜ ਦੀ ਗੁਰਤਾ ਜਿਹੜੀ ਹੈ ਪਰਮੇਸ਼ੁਰ ਦੇ ਨਾਮ ਹੈ। ਇਸੇ ਕਰਕੇ ਪਰ ਨਾਮ ਜਿਹੜਾ ਹੈ ਉਹ ਵਿਧੀ ਹੁੰਦੀ ਹੈ, ਤਰੀਕਾ ਹੁੰਦਾ ਹੈ, ਸਾਧਨ ਨੇ ਉਸਦੇ। ਜੇ ਹਰ ਹਰ ਕਰੇ ਨਿਤ ਕਪਟ ਕਮਾਵੇ, ਨਿਤ ਵਾਸ਼ਾ ਲੋਕਾਂ ਨਾ ਕਰੇ, ਇਉਂ ਹਰ ਹਰ ਕਰਦਾ ਰਹੇ, ਕਿਸੇ ਦੇ ਪੱਠੇ ਵੱਢੀ ਜਾਏ, ਕਿਸੇ ਦੀ ਕੋਈ ਚੋਰੀ ਕਰੀ ਜਾਏ, ਨਾਲੇ ਹਰ ਹਰ ਉਮੇਟ ਦੂਗਾ। ਹਿਰਦਾ ਸ਼ੁੱਧ ਨਾ ਹੋਈ, ਅੰਦਨ ਕਰਮ ਕਰੇ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਇਸ ਕਰਕੇ ਉਹ ਸਾਧਨ ਚਾਹੀਦੇ ਹੈ ਸਾਡੇ ਤਾਈਂ। ਸੋ ਗੁਰੂ ਨਾਨਕ ਸਾਹਿਬ ਜੀ ਦਾ 12 ਮਹਾ ਮਾਘ ਪੁਨੀਤ ਪਈ ਅੰਤਰ ਤੀਰਥ ਜਾਣੇ, ਸਾਡੇ ਅੰਦਰ ਉੱਥੇ ਮੁਕਤਸਰ ਸਾਹਿਬ ਠੀਕ ਹੈ ਮਾਘੀ ਨੂੰ ਜਾਂਦੇ ਹੈ। ਪੁਰਾਣੇ ਸਮੇਂ ਦੇ ਵਿੱਚ ਭਾਰਤ ਭੂਮੀ ਦੇ ਵਿੱਚ ਉਹ ਲੋਕ ਵੀ ਜਿਹੜਾ ਨੇਕ ਸੀ, ਗੁਣ ਵਾਲੇ ਸੀ, ਸਾਧੂ ਮਹਾਤਮਾ ਦਾ ਆਦਰ ਕਰਦੇ, ਲੋਕਾਂ ਨੂੰ ਫਾਇਦਾ ਹੋਵੇ, ਜਿੱਥੇ ਨਹਾਉਣ ਦਾ ਵੀ ਹੋਰ ਵੀ ਸਾਰੇ ਪ੍ਰਬੰਧ ਹੋਣ, ਖਾਣ ਪੀਣ ਦਾ ਵੀ। ਉਹ ਰਾਜੇ ਫਿਰ ਇਹ ਜਿਹੜੀ ਹੈ ਗੰਗਾ ਜਮੁਨਾ ਇਹ ਜਿੱਥੇ ਦੋਵੇਂ ਮਿਲਦੀਆਂ ਹਨ, ਪ੍ਰਾਗ ਰਾਜ। ਪ੍ਰਾਗ ਕਿਹਨੂੰ ਕਹਿੰਦੇ? ਜਿੱਥੇ ਦੋ ਨਦੀਆਂ ਮਿਲਣ ਜਾਂ ਤਿੰਨ ਮਿਲਣ। ਮੈਂ ਗਿਆ ਇਹ ਇੱਧਰ ਹੇਮਕੁੰਟ, ਅਤੇ ਉਹ ਕਹਿਣਾ ਜੀ ਇਹ ਪ੍ਰਾਗ ਹੈ। ਮੈਂ ਕਿਹਾ ਪ੍ਰਾਗ ਉਹ ਵੀ ਕਹੀ ਜਾਂਦੇ, ਇਹ ਵੀ ਕਹੀ ਜਾਂਦੇ, ਪ੍ਰਾਗ ਦਾ ਕੀ ਮਤਲਬ ਹੈ? ਉਹ ਫਿਰ ਪਤਾ ਲੱਗਾ ਵੀ ਜਿੱਥੇ ਦੋ ਨਾਲੇ ਜਾਂ ਨਦੀਆਂ ਮਿਲਣ ਜਾਂ ਤਿੰਨ ਮਿਲਣ ਉਹਨੂੰ ਪ੍ਰਾਗ ਕਹਿੰਦੇ ਆ। ਉਸ ਅਨੁਸਾਰ ਉਸਦਾ ਅਰਥ ਇਹ ਹੋਇਆ ਕਿ ਉੱਥੇ ਲੋਕ ਇਕੱਠੇ ਹੋ ਜਾਂਦੇ ਸੀ, ਪ੍ਰਬੰਧ ਹੁੰਦਾ ਸੀ, ਸਾਧ ਸੰਗਤ ਹੁੰਦੀ ਸੀ। ਬਹੁਤਾ ਸਾਧ ਸੰਗਤ ਹੈ, ਵਿਚਾਰ ਹੈ ਨਾ ਲਿਆ। ਹੁਣ ਜਿਵੇਂ ਹਰਿਮੰਦਰ ਸਾਹਿਬ ਹੈ ਵੀ ਨਾ ਲਿਆ, ਠੀਕ ਹੈ, ਜਿਹਨਾਂ ਦੀ ਸ਼ਰਧਾ ਭਾਵਨਾ ਕਾਮਨਾ ਵੀ ਉਹਨਾਂ ਦੀਆਂ ਪੂਰੀਆਂ ਹੁੰਦੀਆਂ, ਉਹ ਵੀ ਲੋਕਾਂ ਨੂੰ ਕਾਮਨਾ ਦੀ ਵੀ ਲੋੜ ਹੈ, ਕਾਮਨਾ ਦੀ ਤਾਂ ਬਹੁਤੇ ਨਹੀਂ ਲੋੜ ਹੈ। ਅਸੀਂ ਉੱਥੇ ਨਹਾਈਏ ਜੀ, ਤਰਨ ਤਾਰਨ ਨਹਾਈਏ ਜੀ, ਹੋਰ ਪਰਮਾਰਸ ਤਾਂ ਫਿਰ ਹੈਗਾ ਹੀ ਹੈਗਾ, ਜਿਹਾ ਜਿਹਾ ਹੋਣਾ ਹੀ ਹੋਣਾ। ਅਤੇ ਉਹਦੇ ਨਾਲ ਫਿਰ ਨਾਮ ਹੈ, ਗੁਰਬਾਣੀ ਹੈ, ਕੀਰਤਨ ਹੈ, ਉਸਦੀ ਵਿਚਾਰ ਹੈ, ਅੰਤਰ ਤੀਰਥ ਜਾਣੇ ਹੈ। ਅੰਤਰ ਵੀ ਤੀਰਥ ਹੈ ਵੀ ਸਾਡੇ, ਕੋਈ ਬੜੇ ਸਰੋਵਰ ਵਾਂਗੂ ਤਾਂ ਤੀਰਥ ਦਿਸਦਾ ਨਹੀਂ, ਕੋਈ ਦਰਿਆ ਵਾਂਗੂ ਵਗਦਾ ਨਹੀਂ ਦਿਸਦਾ, ਵੀ ਇੱਥੇ ਗੰਗਾ ਜਮੁਨਾ ਸਰਸਤੀ ਵਗਦੀ ਹੋਵੇ ਨਾ। ਇੱਥੇ ਫਿਰ ਉਸਦਾ ਭਾਵ ਹੈ ਵੀ ਸਾਧ ਸੰਗਤ ਦੇ ਵਿੱਚ ਜਿਹੜਾ ਹੈ ਇਹ ਅਸਥਾਨ ਹੈ, ਇਸ ਵਿੱਚ ਵਿਚਾਰ ਹੁੰਦੀ ਹੈ। ਗੰਗਾ ਵਾਂਗੂ ਤਾਂ ਭਗਤੀ ਹੈ ਵਾਹਿਗੁਰੂ ਪਰਮੇਸ਼ਰ ਦੀ, ਅਤੇ ਜਮੁਨਾ ਵਾਂਗੂ ਜਿਹੜੇ ਹੈ ਸੇਵਾ ਕਰਤ ਹੋਏ ਨਿਕਾਮੀ ਤਿਸਕਾ ਹੋ ਪ੍ਰਾਪਤ ਸਵਾਮੀ, ਨਿਸ਼ਕਾਮ ਕਰਮ ਹੈ, ਇਹ ਹੈ ਜਮੁਨਾ। ਅਤੇ ਸਰਸਤੀ ਦਾ ਕਹਿੰਦੇ ਲਾਲ ਪਾਣੀ ਹੁੰਦਾ ਇੱਥੇ ਹੋਏ ਜਾਂ ਹੋਰ ਜੀ, ਉੱਥੇ ਸਰਸਤੀ ਵਗੀ ਖੂਨ ਡਿੱਗਿਆ ਜਾਂ ਹੋਰ ਹੋਇਆ ਐਸਾ ਐਸਾ ਵੈਸਾ, ਜੇ ਇਹ ਹੋਇਆ ਉਹਦਾ ਵੀ ਉਹ ਗਿਆਨ ਹੈ। ਇਸ ਤਰ੍ਹਾਂ ਸਾਧ ਸੰਗਤ ਜਿਹੜਾ ਸਥਾਨ ਹੈ ਇਹਦੇ ਵਿੱਚ ਇਹ ਨਦੀਆਂ ਇਕੱਠੀਆਂ ਹੁੰਦੀਆਂ, ਇਹਦੇ ਵਿੱਚ ਇਸ਼ਨਾਨ ਕਿਆ ਹੈ, ਹਰ ਕਾ ਨਾਮ ਧਿਆਏ ਸੁਣ, ਉਹਨੂੰ ਧਿਆਨ ਦੇ ਨਾਲ ਉੱਥੇ ਜੁੜ ਅਤੇ ਆਪ ਵੀ ਸੁਣ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਆਪੇ। ਇਹ ਇਹਨਾਂ ਦੇ ਪੁਰਾਤਨ ਭਾਰਤ ਵਰਸ਼ ਭੂਮੀ ਦੇ ਜਿਹੜੇ ਧਾਰਮਿਕ ਗ੍ਰੰਥ ਹਨ ਉਹਨਾਂ ਦੇ ਵਿੱਚ ਚਾਰ ਮਹਾਂਵਾਕ ਹੈ, ਤਤਵੰਗ ਵਸੀ ਐਂ ਆਤਮ ਬ੍ਰਹਮ। ਅਤੇ ਇਹਨਾਂ ਦੇ ਵਿੱਚ ਫਿਰ ਉਸ ਤਰ੍ਹਾਂ ਤਾਂ ਨਹੀਂ ਹੁੰਦਾ ਹੈ, ਜਿਹੜਾ ਆਤਮਾ ਹੈ ਇਹਦੇ ਵਿੱਚ ਜਿਹੜਾ ਉਹ ਆਤਮਾ ਕੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ, ਵੀ ਉਹ ਸੁਖ ਰੂਪ ਹੈ, ਇਸ ਤਰ੍ਹਾਂ ਸਾਰੇ ਉਹਦੇ ਉਸਦੇ ਅਸਲੀ ਪੰਥੀ ਪ੍ਰੈਤਾ ਰੂਪ ਹੈ, ਅਤੇ ਉਸਦੇ ਵਿੱਚ ਫਿਰ ਇਸ਼ਨਾਨ ਕੀ ਕਰਨਾ ਮੈਲ ਲੈ ਜਾਂਦੀ ਹੈ। ਮਨ 'ਤੇ ਜਾਏ ਗੁਮਾਨ, ਜਿਹੜਾ ਕੋਈ ਵਿਦਿਆ ਦਾ ਹੰਕਾਰ ਹੈ, ਕਿਸੇ ਵੀ ਗੁਣ ਦਾ ਹੰਕਾਰ ਹੈ, ਉਹ ਸਾਰਾ ਚਲੇ ਜਾਂਦਾ ਹੈ ਉਹਦੇ ਵਿੱਚ, ਜਾਂ ਜਪ ਤਪ ਦਾ ਕੋਈ ਵੀ ਹੈ ਇਹਦੇ ਵਿੱਚ ਹੈ। ਇਸ ਕਰਕੇ ਮਾਘ ਮੱਜਣ ਠੀਕ ਹੈ, ਇਸ਼ਨਾਨ ਬੜੇ ਕਰਦੇ ਹੈ ਇੱਥੇ ਵੀ, ਮੇਰਾ ਖਿਆਲ ਸ਼ਾਇਦ ਹੀ ਕੋਈ ਬਚਿਆ ਹੋਊਗਾ ਅੱਜ ਦੇ ਦਿਨ, ਮੇਰੇ ਕਹਿੰਦੇ ਲਓ ਇਸ਼ਨਾਨ ਕਰੋ, ਚਲੋ ਨਾਮ ਵੀ ਥੋੜ੍ਹਾ ਬੜਾ ਜਪ ਲਓ ਜਿੰਨਾ ਹੁੰਦਾ ਹੈ, ਬੜਾ ਪੁੰਨ ਹੈ। ਅਤੇ ਇਸ਼ਨਾਨ ਮੱਲੋ ਮੱਲੀ ਭਾਵੇਂ ਜਵਾਕ ਵੀ ਛੋਟੇ ਹੋਏ, ਹੁਣ ਮਾਈਆਂ ਵੀ ਨਹੀਂ ਵੇਖਦੀਆਂ ਵੀ ਠੰਡ ਲੱਗੂ ਜਾਂ ਨਹੀਂ, ਡੁੱਬੋ ਇਹਨੂੰ ਪਾਣੀ 'ਚ, ਵੀ ਬੜਾ ਪੁੰਨ ਹੈ ਇਸ ਦਾ ਨਾ। ਇਹ ਜਿਹੜੇ ਸਮਾਗਮ ਜੇ ਬੋਲੀ ਸਾਹਿਬ ਜੀ ਹਮੇਸ਼ਾ ਵਾਸਤੇ ਹੈ, ਉਹਨੂੰ ਕਰੋ ਫਿਰ ਤੁਸੀਂ ਅੰਤਰ ਤੀਰਥ ਜਾਣੇ ਆ। ਤੀਰਥ ਪਵਿੱਤਰ ਹੁੰਦਾ ਹੈ, ਉਹ ਪਵਿੱਤਰ ਸਰੂਪ ਹੈ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਹ ਸਾਰੀਆਂ ਚੀਜ਼ਾਂ ਸਤਿਗੁਰੂ ਸਾਹਿਬ ਜੀ ਨੇ ਕਹੇ। ਨਾਗ ਮੱਜਣ ਠੀਕ ਹੈ, ਲੋਕ ਇਸ਼ਨਾਨ ਕਰਦੇ ਹੈ, ਪਰ ਇਸ਼ਨਾਨ ਕਰਕੇ ਫਿਰ ਉੱਥੇ ਹੁੰਦੇ ਸਾਧੂਆਂ ਦੀ ਇਕੱਤਰਤਾ ਹੁੰਦੀ, ਸੰਗ ਸਾਧੂਆਂ, ਸੰਗਤ ਕਰਨੀ ਚਾਹੀਦੀ ਹੈ। ਮੱਜਣ ਹੁੰਦਾ ਪੁਰਬ ਦਾ ਕੋਈ ਖਾਸ ਦਿਹਾੜੇ, ਉਹਨਾਂ ਨੂੰ ਕਹਿੰਦੇ ਜੀ ਅੱਜ ਗੁਰਪੁਰਬ ਹੈ, ਉਹਨਾਂ ਨੂੰ ਵਿਲੱਖਣ ਦਿਹਾੜੇ, ਉਹ ਤਾਂ ਦਿਨ ਤਾਂ ਸਾਰੇ ਹੁੰਦੇ ਨੇ, ਉਹਨਾਂ ਨੂੰ ਪੁਰਬ ਦਿਹਾੜੇ ਕਹਿ ਦਿੰਦੇ ਆ। ਮਾਘ ਮੱਜਣ ਸੰਗ ਸਾਧੂਆ ਤੂਰੀ ਕਰ ਇਸ਼ਨਾਨ, ਇਹ ਸਾਧੂਆਂ ਸਾਧੂਆ, ਇਹ ਪਾਠ ਕਰਨ ਵਾਲੇ ਸੰਗ ਸਾਧੂਆਂ, ਇਹ ਜਿਹੜੀ ਬਿੰਦੀ ਦਾ ਪ੍ਰਯੋਗ ਹੈ ਬਹੁਤ ਪਹਿਲਾਂ ਉਦੋਂ ਨਹੀਂ ਸੀ ਹੁੰਦਾ ਜਿਹੜੀ ਬਿੰਦੀ ਲਾਉਣੀ ਸੀ, ਕਿਤੇ ਕਿਤੇ ਹੁੰਦਾ ਸੀ, ਉਹ ਕਿਤੇ ਕਿਤੇ ਆਉਂਦੀ ਹੈ। ਇਸ ਕਰਕੇ ਇਹ ਵੀ ਵਿਦਵਾਨ ਰੌਲੇ ਪਾ ਲੈਂਦੇ, ਉਹਦੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਤੂੜੀ ਕਰ ਇਸ਼ਨਾਨ, ਨਾਲੇ ਪਹਿਲਾਂ ਮੱਜਣ ਕਹਿਤਾ ਅਤੇ ਨਾਲੇ ਹੁਣ ਸਾਧੂਆਂ ਦੀ ਸੰਗਤ ਕਰਕੇ ਉਹਨਾਂ ਦੀ ਧੂੜ ਵਿੱਚ ਇਸ਼ਨਾਨ ਕਰੋ। ਉਹ ਕਹਿੰਦੇ ਧੂੜ ਵਿੱਚ ਕਿਵੇਂ ਇਸ਼ਨਾਨ ਕਰੋ? ਅਤੇ ਉਹ ਦਰਬਾਰੀ ਦਾਸ ਹੁੰਦਾ ਸੀ ਇੱਥੇ ਲੋਪੋ, ਮੈਂ ਵੀ ਉਹ ਜੂਤੀਆਂ ਕੱਢ ਲੈਂਦੇ ਸਾਧੂ ਵੀ ਧੂੜੀ 'ਚ ਕਿਵੇਂ ਇਸ਼ਨਾਨ ਕਰੋਗੇ, ਪਰ ਉਹ ਕਰਦਾ ਸੀ ਵੀ ਆਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਰੋਵਰ ਹੈ, ਇੱਥੋਂ ਕੇਸਰ ਲੈ ਜਾਓ, ਕੇਸਰ ਕਹਿੰਦੇ ਨੇ ਜਿਹੜੀ ਮਿੱਟੀ ਲੈ ਜਾਓ, ਰਾਖ ਲੈ ਜਾਓ, ਉਹਨੂੰ ਜਾ ਕੇ ਬਾਲਟੀ ਵਿੱਚ ਘੋਲ ਲਿਓ ਅਤੇ ਨਾ ਲਿਓ। ਮੈਂ ਵੀ ਠੀਕ ਕਰ ਦਿੱਤਾ, ਇਸ਼ਨਾਨ ਵੀ ਹੋ ਗਿਆ, ਨਹੀਂ ਤਾਂ ਉਹ ਚੂੜੀ 'ਚ। ਅਤੇ ਉਸ ਤਰ੍ਹਾਂ ਵੀ ਇਸ਼ਨਾਨ ਦੇ ਨਾਲ ਪਾਪ ਲੈਂਦੇ ਹੈ, ਜਿਹੜਾ ਸਰੀਰ ਸਾਵਧਾਨ ਹੁੰਦਾ ਹੈ, ਅਤੇ ਇਸੇ ਤਰ੍ਹਾਂ ਹੀ ਮੈਲ ਲੈਂਦੀ ਹੈ। ਇਸ ਤਰ੍ਹਾਂ ਜਿਹੜਾ ਸਾਧੂਆਂ ਦੀ ਸੰਗਤ ਦੇ ਵਿੱਚ ਉਹ ਸਿੱਖਿਆ ਨੂੰ ਜਾਂ ਗੁਰੂ ਕੀ ਸਿੱਖਿਆ ਨੂੰ ਮੰਨਣ ਦੇ ਨਾਲ ਜਿਹੜੇ ਮਲ ਵਿਖੇਪ ਇਹ ਦੂਰ ਹੁੰਦੇ ਹੈ ਅਤੇ ਗਿਆਨ ਹੁੰਦਾ ਹੈ। ਮਾਘ ਮੱਜਨ ਸੰਘ ਸਾਧੂ ਹੈ ਧੂੜੀ ਕਰ ਇਸ਼ਨਾਨ, ਉਹਦੇ ਨਾਲ ਮਨ ਬੁੱਧ ਪਵਿੱਤਰ ਹੁੰਦੇ ਹੈ। ਧੂੜੀ ਅੱਗੇ ਜੀ ਸੁਣਦਾ ਘੱਟ ਹੈ, ਮਾਘ ਮੱਜਨ ਸੰਘ ਸਾਧੂ ਹੈ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ। ਚਲੋ ਕੋਈ ਯਾਦ ਹੁੰਦੇ ਕਈ ਵਾਰੀ ਭੁੱਲ ਵੀ ਜਾਈਦੇ, ਹਰ ਕਾ ਨਾਮ ਤੇ ਆਏ ਸੁਣ। ਕਹਿੰਦੇ ਜੀ ਉਹ ਸਾਧੂਆਂ ਦੀ ਧੂੜੀ ਸ਼ਰਧਾ, ਸ਼ਰਧਾ ਦੇ ਨਾਲ ਸੇਵਾ ਕਰ ਅਤੇ ਜੋ ਸਿੱਖਿਆ ਉਸਦਾ ਮੰਨਣ ਕਰ। ਇਹ ਚੁਭੀਆਂ ਲਾਉਣੀਆਂ, ਹਰ ਕਾ ਨਾਮ ਤੇ ਆਏ ਧਿਆਨ ਨਾਲ, ਉਸਨੂੰ ਆਪ ਵੀ ਸੁਣ। ਹਰ ਕਾ ਨਾਮ ਤੇ ਆਏ ਸੁਣ, ਸਭਨਾਂ ਨੂੰ ਕਰਦਾ। ਫਿਰ ਇਹੀ ਨਾ ਇੱਥੇ ਸਮਾਪਤ ਹੋ ਜਾਈ, ਧਰਮ ਦੀ ਕਿਰਤ ਕਰ। ਹੱਕ ਪਰਾਇਆ ਨਾਨਕਾ ਉਸ ਰਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਾ ਖਾਏ, ਮਾਰਨ ਪਾਏ ਹਰਾਮ ਹੋਏ ਹਲਾਲ ਨਾ ਜਾਏ। ਕਹਿੰਦੇ ਜੀ ਮਾਇਆ ਇਕੱਠੀ ਕਰ ਲਓ ਇੱਧਰ ਵੱਲੋਂ, ਜਿਸ ਢੰਗ ਦੇ ਨਾਲ ਵੀ ਹੈਗੀ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ, ਉਸ ਦੇ ਵਿੱਚੋਂ ਫਿਰ ਪਾਠ ਕਰਾ ਦਿਓ, ਪਾਪ ਲੈ ਜਾਣਗੇ, ਲੰਗਰ 'ਚ ਪਾ ਦਿਓ, ਗੁਰੂ ਕੇ ਲੰਗਰ 'ਚ ਪਾ ਦਿਓ। ਮਹਾਰਾਜ ਕਹਿੰਦੇ ਉਹਨੂੰ ਪੰਡਿਤ ਨੂੰ ਕਿ ਸਾਡਾ ਮਤ ਇਹ ਹੈ, ਗੁਰਪੀਰ ਹਾਮਾ ਤਾਂ ਭਰੇ, ਗੁਰੂ ਨਾਨਕ ਸਾਹਿਬ ਹਾਮਾ ਤਾਂ ਭਰੂਗੀ ਉਸ ਕਿਰਤ ਦੀ, ਜਿਵੇਂ ਲਾਲੋ ਦਾ ਅਤੇ ਦੂਸਰੇ ਦਾ ਸੀ ਭਾਗੋ ਦੀ ਸਾਖੀ ਹੈ, ਉਹ ਨਹੀਂ ਹੋਣੀ। ਕੀ ਬਹੁਤੇ ਆ ਜਾ ਉਸ ਤਰ੍ਹਾਂ ਜੀ, ਉੱਥੇ ਕਰ ਲਓ ਜੀ, ਉੱਥੇ ਕਰ ਲਓ ਜੀ, ਸਾਧ ਸੰਗ 'ਚ ਕਰ ਦਿਓ ਜੀ, ਇਹ ਨਹੀਂ ਲੈਂਦੇ ਗੋਲਖ 'ਚ ਹੀ ਪਾ ਦਿਓ ਜੀ, ਇਹ ਗੋਲਖ 'ਚ ਵੀ ਲੰਗਰ ਹੋ ਗਿਆ। ਇਹ ਹੁਣ ਉਹਨਾਂ ਦੀ ਜਿਹੜੀ ਵਿਚਾਰ, ਸਭਨਾਂ ਨੂੰ ਕਰਦਾਨ, ਆਪਣੇ ਧਰਮ ਦੀ ਕਿਰਤ ਕਰਕੇ ਜੋ ਵੀ ਨੰਗਾ ਭੁੱਖਾ ਆ ਜਾਏ ਉਸ ਨੂੰ ਦਿਓ ਛਕਣ ਵਾਸਤੇ, ਅਤੇ ਜਿਹੜਾ ਹੈਗਾ ਦਾਨ ਉਸ ਤਰ੍ਹਾਂ ਵੀ ਸਭਨਾਂ ਨੂੰ, ਮਾਇਆ ਦਾ ਦਾਨ ਹੈ ਜਾਂ ਹੋਰ ਕਿਸੇ ਚੀਜ਼ ਦਾ ਦਾਨ ਹੈ, ਉਹ ਵਿਚਾਰ ਨਾਲ ਕਰੋ। ਜਿਸ ਤਰ੍ਹਾਂ ਕੋਈ ਤੰਬਾਕੂ ਪੀਣ ਵਾਲਾ ਹੈ, ਸ਼ਰਾਬ ਪੀਣ ਵਾਲਾ ਹੈ, ਉਹਨਾਂ ਨੂੰ ਦਾਨ ਕਰ ਦਿਓ, ਬੋਤਲਾਂ ਚਾਰ ਲਿਆ ਦਿਓ, ਉਹ ਤੁਹਾਨੂੰ ਬੋਤਲਾਂ ਹੀ ਮਿਲਣਗੀਆਂ ਉਹਨਾਂ ਤੋਂ, ਅੱਗੇ ਵੀ ਬੋਤਲਾਂ ਚਲੇ ਮੌਜ ਹੈ, ਖਾ ਕੇ ਕੀ ਪੀ ਕੇ ਫਿਰ ਮਸਤ ਰਹੋ, ਉਹ ਵੀ ਚੰਗਾ ਹੀ ਹੈ, ਵਾਹਿਗੁਰੂ ਨੇ ਚੰਗਾ ਹੀ ਚੰਗਾ ਬਣਾਇਆ। ਪਰ ਉਹਦਾ ਆਪਣੇ ਉਹ ਇਹਨਾਂ ਦੇ ਗ੍ਰੰਥਾਂ 'ਚ ਵੀ ਲਿਖਿਆ ਹੈ ਵੀ ਜਿਹੜਾ ਕੋਈ ਇਸ ਤਰ੍ਹਾਂ ਦੇ ਬ੍ਰਾਹਮਣ ਨੂੰ ਵੀ ਦਾਨ ਦਿੰਦਾ, ਉਹ ਦਾਤਾ ਰੌਰਵੇ ਜਾਤਿੰਗ ਬ੍ਰਾਹਮਣ ਗ੍ਰਾਮ ਸੁਸ਼ੁਕਰ ਹੈ, ਜਿਹੜਾ ਦੇਣ ਵਾਲਾ ਹੈ ਉਹ ਤਾਂ ਨਰਕ 'ਚ ਜਾਊਗਾ ਭਿਆਨਕ ਦੇ ਵਿੱਚ, ਹੈ ਜਿਹੜਾ ਬ੍ਰਾਹਮਣ ਲੈਣ ਵਾਲਾ ਹੈ ਉਹ ਸੂਰ ਬਣੂਗਾ। ਜਿਹੜਾ ਰਤਨ ਪ੍ਰੀਤਨ ਸਭਨਾਂ ਨੂੰ ਕਰਦਾ, ਇਸ ਕਰਕੇ ਉੱਥੇ ਵਿਚਾਰ ਕੇ ਜਾਈਦਾ। ਅੰਨ ਪਾਣੀ ਕੋਈ ਭੁੱਖਾ ਆ ਜਾਏ ਜਾਂ ਹੋਰ ਚੀਜ਼ ਆ ਜਾਏ ਤਾਂ ਉਹ ਲੈ ਜੀ ਮੇਰਾ ਭੁੱਖਾ ਹੈ ਉਹਨੂੰ ਉਹ ਦੇ ਦਿਓ ਜ਼ਰੂਰ। ਸਭਨਾਂ ਨੂੰ ਕਰਦਾਨ, ਹਰ ਕਾ ਨਾਮ ਤੇ ਆਏ ਸੁਣ, ਸਭਨਾਂ ਨੂੰ ਕਰਦਾਨ। ਜਨਮ ਕਰਮ ਮਲ ਉਤਰੈ, ਪੜ੍ਹ ਲਿਆ ਅਗਰ ਕੋਈ ਪੰਕਤੀ ਤਾਂ।
ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ।
ਕਹਿੰਦੇ ਜਨਮਾਂ ਜਨਮਾਂ ਦੇ ਵਿੱਚ ਜਿਹੜੇ ਭੈੜੇ ਕੰਮ ਕੀਤੇ ਹੋਏ ਆ ਉਲਟ ਪੁਲਟ, ਜਨਮ ਕਰਮ ਮਲ ਉਹਨਾਂ ਦੇ, ਉਹਨਾਂ ਦਾ ਕਰਕੇ ਮੈਲ ਹੈ, ਉਹਨਾਂ ਕਰਕੇ ਦੁੱਖ ਹੋਣਾ ਹੈ। ਉਹ ਸਾਰੇ ਸੰਸਕਾਰ ਮਿਟ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਅਤੇ ਜਿਹੜੀ ਐਸੀ ਸੰਗਤ ਹੈ ਉਸਦੇ ਜਾਂ ਜਪ ਤਪ ਕਰਦੇ ਹਾਂ, ਕਈਆਂ ਰਿਧੀਆਂ ਸਦੀਆਂ ਆ ਜਾਂਦੀਆਂ, ਮਾਣ ਹੋ ਜਾਂਦਾ ਹੈ, ਉਹ ਗੁਮਾਨ ਵੀ ਦੂਰ ਹੋ ਜਾਊਗਾ। ਜਿਵੇਂ ਸੁਖਦੇਵ ਜਿਹੜਾ ਸੀ, ਇਹਨੂੰ ਤਪੱਸਿਆ ਕਰਦਿਆਂ ਕਰਦਿਆਂ ਮਾਣ ਹੋ ਗਿਆ ਇੰਨਾ ਵੀ ਇਹਦੇ ਨਾ ਖਾਣਾ ਨਾ ਪੀਣਾ, ਜਾਂ ਇਹਦੇ ਸਿਰ ਦੇ ਵਿੱਚ ਪੰਛੀਆਂ ਨੇ ਆਲਣੇ ਪਾ ਲਏ ਵੀ ਕੋਈ ਬੂਟਾ ਹੀ ਹੈ, ਦਰਖਤ ਹੀ ਹੈ। ਅਤੇ ਇਸ ਨੂੰ ਜਦੋਂ ਇਹ ਚੀਜ਼ ਦਾ ਮਾਣ ਹੋਇਆ, ਕਹਿੰਦਾ ਹੁਣ ਨਹੀਂ ਪੰਛੀ ਆਉਂਦੇ। ਉਹ ਪੰਛੀ ਕਹਿਣ ਲੱਗੇ, ਉਦੋਂ ਸਾਨੂੰ ਠੰਡ ਸੀ ਤੇਰੇ ਕੋਲ, ਹੁਣ ਇਹਦੇ ਵਿੱਚ ਤਪਸ਼ ਆਉਂਦੀ ਹੈ ਮਾਣ ਦੀ, ਇਸ ਕਰਕੇ ਨਹੀਂ ਆਉਂਦੇ। ਮਨ ਤੇ ਜਾਏ ਗੁਮਾਨ, ਜਿਹੜਾ ਗੁਮਾਨ ਹੈ ਉਹ ਵੀ ਸਾਧ ਸੰਗਤ ਗੁਰੂ ਕੀ ਸ਼ਰਨ ਲੈ ਚਲੇ ਜਾਂਦਾ ਹੈ। ਚਲੀਏ,
ਕਾਮ ਕ੍ਰੋਧ ਨਾ ਮੋਹੀਐ ਬਿਨਸਾ ਲੋਭ ਸਵਾਨ।
ਦੇਖੋ ਐਸੀ ਹੈ, ਕਾਮ ਕ੍ਰੋਧ ਨਾ ਮੋਹੀਐ, ਜਿਹੜਾ ਕਾਮ ਹੈ, ਕਾਮ ਦੀ ਵਾਸ਼ਨਾ ਹੈ, ਕਾਮੰਗ ਨਰਕ ਬਿਸਰਾਮ, ਬਹੁਤ ਜੋਨੀ ਪਰਮਾਤਮਾ। ਜਿਹੜਾ ਧਰਮ ਤੋਂ ਰਹਿਤ ਹੋ ਕੇ, ਜਿਹੜਾ ਕਾਮ 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 ਸਭ ਕੋ ਕਹੇ, ਕਾਮ ਨਾ ਜਾਣੈ ਕੋਈ, ਜੇਤੀ ਮਨ ਕੀ ਵਾਸ਼ਨਾ ਕਾਮ ਕਹਾਵੈ ਸੋਏ, ਇਹ ਵੀ ਲਕਸ਼ਣ ਕਹੇ ਹੈ। ਅਤੇ ਇਹ ਹੈ ਜਿਹਨੂੰ ਅਸੀਂ ਹੈ ਤਾਂ ਸਹੀ, ਇਹ ਤੋਂ ਬਿਨਾਂ ਤਾਂ ਸੰਸਾਰ ਨਹੀਂ ਹੋ ਸਕਦਾ। ਮਾਤਾ ਪਿਤਾ ਜਿਹੜਾ ਬ੍ਰਹਮਚਰਜ ਅੰਸ਼ ਹੈ, ਲਹੂ ਆਗ ਤੋਂ ਅੱਠਵੀਂ ਅੰਸ਼ ਹੈ ਜਿਹੜੀ, ਇਹ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਸੰਸਾਰ ਦੀ ਵੀ ਪਰਮੇਸ਼ੁਰ ਦੀ ਮੌਜ ਹੀ ਹੈ। ਪਰਮੇਸ਼ੁਰ ਕਿਹੜਾ ਇਹ ਇਉਂ ਕਰਦਾ ਹੈ, ਉਹਦਾ ਉਹ ਵਾਕ ਨਾਲ ਹੀ ਕਹੀ ਜਾਂਦਾ, ਸਾਰੀ ਸ੍ਰਿਸ਼ਟੀ ਵਾਕ ਨਾਲ ਚਲਾਤੀ, ਵਾਕ ਨੇ ਕਰਤੀ, ਨਿਲੇਪ ਦਾ ਨਿਲੇਪ ਹੈ। ਸੋ ਕਾਮ ਕ੍ਰੋਧ ਨਾ ਮੋਹੀਐ, ਜਿਹੜਾ ਕਾਮ ਹੈ ਰੂਪ ਹੈ, ਕੰਮ ਹੈ ਦੋਸਤੀ, ਰੂਪ ਅਤੇ ਕਾਮ ਦੀ ਦੋਸਤੀ ਹੈ। ਚੰਗਾ ਰੂਪ ਹੋਵੇ ਦੇਖ ਕੇ ਅਤੇ ਉਹਨੂੰ ਮਨ ਜਿਹੜਾ ਹੈ ਉਹਦੇ ਵਿੱਚ ਫੇਰ ਇਹ ਸੁੱਖ ਹੈ, ਜੇ ਉਹ 'ਚ ਦੁੱਖ ਹੋਵੇ ਤਾਂ ਕਾਹਨੂੰ ਹੋਵੇ, ਦੁੱਖ ਵਿੱਚ ਤਾਂ ਨਹੀਂ ਮੋਹ ਹੁੰਦਾ। ਸੁੱਖ 'ਚ ਇਹਦੇ 'ਚ ਪਰਮੇਸ਼ੁਰ ਨੇ ਐਸਾ ਸੁੱਖ ਰੱਖ ਦਿੱਤਾ ਆ, ਇੱਕ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ ਕਰੀ ਬਹੁਤ। ਇਹ ਥੋੜ੍ਹਾ ਚਿਰ ਆਪਣੇ ਹੈ ਸਪਰਸ਼ ਦਾ ਸੁੱਖ, ਅਤੇ ਬਹੁਤ ਬਹੁਤ ਪਛਤਾਵੇ, ਅੰਦੇ ਚੇਤ ਹਰ ਹਰ ਰਾਇਆ ਤੇਰਾ ਸੋਧਨ ਆਇਆ ਦਿਨ। ਇਹ ਪਰਾਏ ਘਰਾਂ ਦੇ ਵਿੱਚ, ਇਸ ਕਰਕੇ ਵੀ ਸੰਸਾਰ ਦੇ ਵਿੱਚ ਧਰਮ ਦੀ ਰੀਤੀ ਅਨੁਸਾਰ ਸੰਬੰਧ ਹੋਣ ਅਤੇ ਉਸ ਦੇ ਵਿੱਚ ਪ੍ਰਵਿਰਤ ਹੋਵੋ, ਉਹਦੇ ਵਿੱਚ ਵੀ ਫਿਰ ਗੁਰਮਤਿ 'ਤੇ ਚੱਲੋ ਅਤੇ ਉੱਥੇ ਵੀ ਕਲਿਆਣ ਹੋ ਜਾਏਗੀ, ਨਾਲੇ ਸੰਸਾਰ ਦਾ ਵੀ ਆਪਣੇ ਉਹਨਾਂ ਨੂੰ ਆਪਣੇ ਚੰਗੇ ਸੰਗਤ ਦੇ ਵਿੱਚ ਲਾਵੋ। ਕਾਮ ਕ੍ਰੋਧ ਨਾ ਮੋਹੀਐ, ਅਤੇ ਕ੍ਰੋਧ ਜਿਹੜਾ ਹੈ ਇਹ ਹੈ ਜਿਵੇਂ ਨਿਰਵਾਸ਼ਾ ਨੇ ਕ੍ਰੋਧ ਦੇ ਨਾਲ ਉਹ ਅਮਰੀਕ ਭਗਤ ਦੀ ਸਾਰੀ ਵਿਭੂਤੀ ਇਹਦੀ ਮਹਿਮਾ ਜ਼ਿਆਦਾ, ਉਹਦੇ ਮਗਰ ਸੁਦਰਸ਼ਨ ਚੱਕਰ ਲੱਗਿਆ ਅਤੇ ਫਿਰ ਮਾਰੀ ਦਾ ਅਮਰੀਕ ਛੁਡਾਇਆ। ਇਉਂ ਕਾਮ ਕ੍ਰੋਧ ਨਾ ਮੋਹੀਐ, ਅਤੇ ਮੋਹ ਜਿਹੜਾ ਇਹ ਵੀ ਨਹੀਂ ਮੋਹਿਤ ਕਰਦਾ। ਬਿਨਸੈ ਲੋਭ ਸਵਾਨ, ਅਤੇ ਲੋਭ ਜਿਹੜਾ ਹੈ ਇਹਦਾ ਜਿਵੇਂ ਕੁੱਤੇ ਦਾ ਸੁਭਾਅ ਹੁੰਦਾ ਹੈ ਨਾ, ਵੀ ਉਹ ਕਿੰਨਾ ਹੀ ਉਹਨੂੰ ਕੁਛ ਪਾ ਦਿਓ ਫਿਰ ਵੀ ਇਹੋ ਜਿਹੇ ਕੁੱਤੇ ਉਹ ਇੱਧਰ ਉੱਧਰ ਮੂੰਹ ਮਾਰਦੇ ਹੀ ਫਿਰਨਗੇ। ਬਿਨਸੈ ਲੋਭ ਸਵਾਨ ਉਹ ਹੋ ਜਾਂਦਾ ਹੈ, ਜਿਵੇਂ ਇੱਕ ਕੋਈ ਰਾਜਾ ਸੀ, ਉੱਥੇ ਵਿਦਵਾਨ ਪੰਡਿਤ ਰੋਜ਼ ਉਹਨੂੰ ਰੱਖਿਆ ਹੋਇਆ ਸੀ, ਕਥਾ ਵਿਚਾਰ ਸੁਣਾਉਂਦਾ ਸੀ, ਗ੍ਰਿਸ਼ੀ ਸੀ ਉਹ ਪੰਡਿਤ। ਇੱਕ ਹੋਰ ਪੰਡਿਤ ਆ ਗਿਆ ਵੀ ਇੱਥੇ ਵਾਹਵਾ ਮਾਇਆ, ਵਾਹਵਾ ਆਦਰ ਹੈ, ਅਤੇ ਇਹਨੂੰ ਮੈਂ ਰਾਜੇ ਨੂੰ ਕਹਿ ਕੇ ਵੀ ਮੇਰੇ ਨਾਲ ਚਰਚਾ ਕਰੇ, ਤੇ ਨਹੀਂ ਹੁਣ ਤਾਂ ਤੈਨੂੰ ਕੋਈ ਗਿਆਨ ਨਹੀਂ ਦਿੱਤਾ, ਮੈਂ ਤੈਨੂੰ ਗਿਆਨ ਕਰਾਊਂਗਾ। ਉਹਨੂੰ ਇਸ ਤਰ੍ਹਾਂ ਰਾਜੇ ਨੂੰ ਕਿਹਾ ਵੀ, ਉਹਨੂੰ ਕਿਹਾ ਵੀ ਚੰਗਾ ਚਰਚਾ ਕਰ ਲਾ। ਅਤੇ ਉਹ ਪੰਡਿਤ ਨੇ ਸਵਾਲ ਕੀਤੇ ਵੀ ਦੱਸੋ, ਇਹਦਾ ਉੱਤਰ ਦਿਓ ਵੀ ਇੱਥੇ ਸੁਖੀ ਕੌਣ ਹੈ ਅਤੇ ਅੱਗੇ ਦੁਖੀ ਕੌਣ ਹੈ, ਅਤੇ ਇੱਥੇ ਦੁਖੀ ਕੌਣ ਹੈ ਅਤੇ ਅੱਗੇ ਦੁਖੀ ਕੌਣ ਹੈ, ਅਤੇ ਇੱਥੇ ਦੁਖੀ ਕੌਣ ਹੈ ਅਤੇ ਅੱਗੇ ਸੁਖੀ ਕੌਣ ਹੈ। ਇਸ ਤਰ੍ਹਾਂ ਦੇ ਪੰਡਿਤ ਨੇ ਉਹਨੇ ਸਵਾਲ ਕੀਤੇ ਅਤੇ ਆਪਣੇ ਪਾਪ ਦਾ ਬਾਪ ਕੀ ਹੈ ਇਹ, ਅਤੇ ਉਹ ਹੁਣ ਜਦੋਂ ਕੀਤੇ ਤਾਂ ਉਹ ਬੜਾ ਫਿਕਰਵਾਨ ਹੋ ਗਿਆ, ਉਹਨੂੰ ਉੱਤਰ ਨਾ ਆਇਆ। ਇਸ ਪੰਡਿਤ ਜਿਹੜਾ ਪਹਿਲਾ ਪੰਡਿਤ ਸੀ ਉਹਦੀ ਲੜਕੀ ਸੀ ਇੱਕ, ਉਹ ਵੀ ਵਿਦਵਾਨ ਸੀ, ਅਤੇ ਉਹ ਕਹਿੰਦੀ ਪਿਤਾ ਜੀ ਕਿਉਂ ਤੁਸੀਂ ਇਸ ਤਰ੍ਹਾਂ ਨਮੋਸ਼ੀ ਜਿਹੀ 'ਚ ਹੋ, ਚਿੰਤਾ 'ਚ ਹੋ ਜਾਂ ਉਦਾਸ ਰਹਿਣ ਲੱਗ ਪਏ ਹੋ? ਕਹਿੰਦੇ ਆਹ ਗੱਲ ਹੈ, ਕਹਿੰਦੇ ਇਹ ਤਾਂ ਮੈਂ ਜਾ ਕੇ ਉਹਨੂੰ ਉੱਤਰ ਦਿੰਦੀ ਹੈ, ਇਹ ਵੀ ਵਿਦਵਾਨ ਸੀਗੀ। ਅਤੇ ਇਸਨੇ ਉਹਨੂੰ ਗੱਲ ਕਰ ਲਈ ਦੂਸਰੇ ਨੂੰ, ਇਹ ਪੰਡਿਤ ਜਿਹੜਾ ਸੀ ਮੋਲ ਮਾਇਆ ਵਾਸਤੇ ਜਾਂ ਸਤਿਕਾਰ ਵਾਸਤੇ ਸੀ, ਉਹ ਪੰਡਿਤ ਨੂੰ ਬੁਲਾਇਆ, ਪੰਡਿਤ ਜੀ ਤੁਸੀਂ ਦੇਖੋ ਸਭਾ ਜਿੱਤੋ ਜਾਂ ਹੋਰ ਚੀਜ਼ ਹੋ ਅਤੇ ਪੈਸੇ ਵਾਸਤੇ ਹੀ ਹੋ, ਤੁਸੀਂ ਆਹ ਇੱਕ ਕਤੂਰਾ ਮਰਿਆ ਪਿਆ ਸੀ ਉੱਥੇ, ਅਤੇ ਇਹਨੂੰ ਮੈਂ ਚੰਗੇ ਰੰਬਾਲਿਆਂ ਚੰਗੇ ਪਾਸਣਾਂ 'ਚ ਬਲੇਟ ਦੇਣੀ, ਇਹ ਤੁਸੀਂ ਲੈ ਜਾਓ ਉੱਥੇ ਸਭਾ 'ਚ, ਮੈਂ ਤੁਹਾਨੂੰ 500 ਰੁਪਇਆ ਦੇਵਾਂਗੀ। ਜਿੱਥੇ ਇਹ ਪੰਡਿਤ ਜਾਂ ਹੋਰ ਚੀਜ਼ ਹੈ, ਉਸ ਵੇਲੇ ਇਹ ਪੈਸੇ ਦੀ ਬਹੁਤ ਕਦਰ ਸੀਗੀ। ਅਤੇ ਇਹ ਕਹਿੰਦਾ ਰਾਮ ਰਾਮ, ਕਹਿੰਦੇ ਇਹਨੇ 'ਚ ਕੀ ਹੈ? ਕਹਿੰਦੇ ਚਲੋ ਲੈ ਜਾਏ, ਤੁਹਾਨੂੰ ਕੀ ਹੈ ਉਹਦੇ 'ਚ। ਉਹ ਪੰਡਿਤ ਵੀ ਚਲੇ ਗਿਆ ਰਾਜੇ ਦੀ ਸਭਾ 'ਚ, ਅਤੇ ਇਹ ਲੜਕੀ ਵੀ ਚਲੇ ਗਈ। ਇਹਨੇ ਸਵਾਲ ਕੀਤੇ ਵੀ ਇੱਥੇ ਸੁਖੀ ਕੌਣ ਹੈ? ਸੁਖ ਲੈਂਦਾ ਅਤੇ ਅੱਗੇ ਉਹ ਨਰਕਾਂ 'ਚ ਪਊਗਾ? ਉਹ ਕਹਿੰਦੀ ਵੀ ਜਿਹੜੀ ਬੇਸਵਾ ਹੈ ਇੱਥੇ ਸੁੱਖ ਲੈਂਦੀ ਹੈ, ਅੱਗੇ ਉਹਦੇ ਵਾਸਤੇ ਨਰਕ ਹੈ, ਅੱਗੇ ਨਰਕ ਇਹਾਂ ਭੋਗ ਬਿਲਾਸ ਇਹਦੇ 'ਚ। ਅਤੇ ਫਿਰ ਇਹ ਦੂਸਰਾ ਇੱਥੇ ਜਿਹੜਾ ਹੈਗਾ ਆਪਣੇ ਦੁਖੀ, ਇਹ ਤਾਂ ਹੈਗਾ ਸੁਖੀ, ਅਤੇ ਦੂਸਰਾ ਇੱਥੇ ਜਿਹੜਾ ਦੁਖੀ ਹੈ ਅਤੇ ਅੱਗੇ ਵੀ ਦੁਖੀ ਹੈ ਕਿ ਆਹ ਜਿਹੜਾ ਲੱਕੜਹਾਰਾ ਹੈ, ਰੋਜ਼ ਲੱਕੜਾਂ ਵੱਢਦਾ ਜਾ ਕੇ ਮਿਹਨਤ ਕਰਦਾ ਆ, ਔਖਾ ਹੁੰਦਾ ਆ, ਅਤੇ ਉਹਦੇ 'ਚੋਂ ਕੋਈ ਪੁੰਨਦਾਨ ਨਹੀਂ ਇਹ ਕਰ ਸਕਦਾ, ਮਸਾਂ ਇਹਦਾ ਗੁਜ਼ਾਰਾ ਹੁੰਦਾ ਹੈ। ਇਹ ਪੁੰਨਦਾਨ ਕਰਨ ਵਾਲੇ ਨੂੰ ਅੱਗੇ ਸੁੱਖ ਹੁੰਦਾ ਸਵਰਗ ਆਦਿਕ ਦਾ, ਇਸ ਕਰਕੇ ਇੱਥੇ ਇੱਥੇ ਵੀ ਦੁਖੀ ਹੈ, ਅੱਗੇ ਵੀ ਦੁਖੀ ਹੈ। ਅਤੇ ਫਿਰ ਇੱਥੇ ਜਿਹੜਾ ਦੁੱਖ ਹੈ ਅਤੇ ਅੱਗੇ ਸੁੱਖ ਹੈ, ਵੈਕੁੰਠ ਆਦਿਕ ਦਾ ਹੋਰ, ਉਹ ਕਹਿੰਦੇ ਜਿਹੜੇ ਸਾਧੂ ਜਪ ਤਪ ਕਰਦੇ ਹੈ ਉਹ ਅਤੇ ਨਿਸ਼ਕਾਮ ਹੋ ਕੇ, ਉਹ ਇੱਥੇ ਤਾਂ ਉਹਨਾਂ ਨੂੰ ਹੈ ਦੁੱਖ ਸਹਾਰਦੇ ਜਾਂ ਇਸ਼ਨਾਨ ਪਾਣ, ਜਾਂ ਅੱਗੇ ਉਹਨਾਂ ਨੂੰ ਪੁਲੋਕ ਸੁੱਖ ਹੈ, ਠੀਕ ਹੈ। ਅਤੇ ਫਿਰ ਇਹ ਦੂਸਰਾ ਪਾਪ ਦਾ ਬਾਪ ਕੀ ਹੈ? ਕਹਿੰਦੇ ਪਾਪ ਦਾ ਬਾਪ ਜਿਹੜਾ ਲੋਭ ਹੈ। ਲਓ ਪੰਡਿਤ ਜੀ, ਹੁਣ ਤੁਹਾਡੇ ਕੋਲ ਹੀ ਪਾਪ ਦਾ ਬਾਪ ਹੈ ਅਤੇ ਇਹਨੂੰ ਇੱਥੇ ਇਹਦੇ ਆਪ ਤੋਂ ਵਸਤਰ ਲਾ ਕੇ ਨਾ ਕੱਢੋ, ਵਿੱਚ ਕੀ ਹੈ ਕੱਢਿਆ ਤਾਂ ਕਤੂਰਾ ਮਰਿਆ। ਉਹ ਕਹਿੰਦੇ ਵੀ ਦੇਖ ਲਓ ਇਹ ਪਾਪ ਦਾ ਬਾਪ ਲੋਭ ਹੈ, 500 ਰੁਪਏ ਦੇ ਵਿੱਚ ਐਡਾ ਵਿਦਵਾਨ ਜਾਂ ਹੋਰ ਚੀਜ਼ ਹੈ, ਇਹ ਨਹੀਂ ਕੀਤਾ ਅਤੇ ਉਹ ਕਤੂਰੇ ਮਰੇ ਨੂੰ ਚੁੱਕੀ ਫਿਰਦਾ। ਅਤੇ ਉਹ ਫਿਰ ਰਾਜੇ ਨੇ ਉਹਨੂੰ ਕੀ ਰੱਖਣਾ ਸੀ, ਪੰਡਿਤ ਨੂੰ ਵੀ ਹਾਰ ਗਿਆ, ਉਹ ਪਹਿਲਾ ਰਾਜਾ ਉਸ ਤਰ੍ਹਾਂ ਹੀ ਹੋ ਗਿਆ। ਇਸ ਤਰ੍ਹਾਂ ਕਾਮ ਕ੍ਰੋਧ ਨਾ ਹੋਈਏ ਬਿਨ ਸੈ ਲੋਭ ਸਵਾਨ, ਜਿਹੜਾ ਲੋਭ ਹੈ ਸਵਾਨ ਹੈ, ਕੁੱਤੇ ਵਾਂਗ ਹੋਇਆ ਇਸ ਲਈ ਉਹ ਨਹੀਂ ਤ੍ਰਿਪਤ ਹੁੰਦਾ। ਬਿਨ ਸੈ ਲੋਭ ਸਵਾਨ,
ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ,
ਜਿਹੜਾ ਸੱਚਾ ਮਾਰਗ ਗੁਰੂ ਕੀ ਸਿੱਖਿਆ ਹੈ, ਇਹਦੇ ਕੁਰਾਇਤਾਂ ਤੋਂ ਬਚਣਾ ਹੈ, ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਹੈ, ਸਾਧ ਸੰਗਤ ਦੀ ਸੇਵਾ ਕਰਨੀ ਹੈ, ਧਰਮ ਦੀ ਕਿਰਤ ਕਰਨੀ ਹੈ, ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਫਿਰ ਜਿਹੜੇ ਲੋਕ ਵੀ ਕਹਿੰਦੇ ਵੀ ਚੰਗਾ ਗੁਰਮੁਖ ਹੈ, ਕਿਸੇ ਦੀ ਚੀਜ਼ ਨੂੰ ਨਹੀਂ ਛੇੜਦਾ ਜਾਂ ਹੋਰ ਚੀਜ਼ ਹੈ, ਅਤੇ ਆਪਣੀ ਕਿਰਤ ਕਰਦਾ ਹੈ, ਨਾਮ ਜਪਦਾ ਹੈ, ਅਤੇ ਝੂਠ ਨਹੀਂ ਬੋਲਦਾ, ਹੋਰ ਕਿਸੇ ਚੀਜ਼ 'ਚ ਨਹੀਂ ਆਉਂਦਾ, ਸੱਚੇ ਮਾਰਗ ਚੱਲਦੇ ਹਾਂ। ਉਸ ਲੋਕ ਵੀ ਕਹਿੰਦੇ ਵੀ ਹਾਂ ਭਲਾ ਲੋਕ ਹੈ, ਉਸਤ ਕਰੇ ਜਹਾਨ, ਜਹਾਨ ਸੰਸਾਰ ਉਸਤ ਕਰਦਾ ਹੈ। ਚਲੀਏ ਜੀ,
68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ।
ਲੋਕ ਪ੍ਰਾਗਰਾਜ ਤੇ ਨਹਾਉਂਦੇ ਆ ਜਾ ਕੇ, ਹੋਰ ਵੀ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਲੋਕ ਕਹਿੰਦੇ ਆ ਵੀ ਆਪਣੇ ਜੀ ਦੇ ਉੱਤੇ ਕੋਈ ਦੁਖੀ ਹੈ, ਉਹਦੇ ਉੱਤੇ ਦਇਆ ਕਰ ਦਿਓ, ਉਹਦਾ ਦੁੱਖ ਮੇਟ ਦੇਵੋ, ਉਹਦੇ ਬੰਧਨ ਕੱਟ ਦੇਵੋ, ਅਤੇ ਉਹ 68 ਤੀਰਥ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੋ ਜਾਂਦਾ। ਇੱਕ ਆਪਣੀ ਤ੍ਰਿਵੇਣੀ ਦਾ ਕੀ ਹੈ, ਜਿਵੇਂ ਇਹਨਾਂ ਦੇ ਬੜੇ ਤੀਰਥ ਹੈ, ਉੱਥੇ ਇੱਧਰ ਜਾਂਦੇ ਆ ਜੰਮੂ ਕਸ਼ਮੀਰ ਵੱਲ ਹੀ, ਉੱਥੇ ਉਹ ਕਿਹੜਾ ਤੀਰਥ ਹੈ ਕਿ ਹੋਰ ਜਾਂਦੇ ਆ, ਉੱਥੇ ਇਹਨਾਂ ਦਾ ਰੌਲਾ ਪੈ ਜਾਂਦਾ, ਸਾਨੂੰ ਜਾਣ ਨਹੀਂ ਦਿੰਦੇ, ਜਾ ਨਹੀਂ ਕਰਦੇ। ਚਲੋ ਇਹਨਾਂ ਦੇ ਬਹੁਤ ਸਾਰੇ ਤੀਰਥ ਹੈ, ਉਹ ਭੁੱਲ ਵੀ ਜਾਈਦਾ, ਕਹਿ ਨਹੀਂ ਹੁੰਦੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਹੜੀ ਜੀ ਦੇ ਉੱਤੇ ਦੁਖੀ ਤਾਂ ਕਰਨੀ ਹੈ। ਜਿਸ ਤਰ੍ਹਾਂ ਸਿੰਘਾਂ ਦੇ ਵੇਲੇ ਤਾਂ ਦਇਆ ਹੀ ਕਰਦੇ ਸੀ ਆਪਣੀ ਸੰਸਾਰ ਦੀ, ਨਾਮ ਜਪਣਾ ਜਾਂ ਹੋਰ ਭਲੇ ਕੰਮ ਕਰਦੇ ਸੀ, ਪਰ ਤੁਰਕ ਨਹੀਂ ਸੀ ਇਹ ਚਾਹੁੰਦੇ, ਅਤੇ ਕਈ ਵਾਰੀ ਜੰਗਲਾਂ 'ਚ ਰਹਿੰਦੇ ਸੀ, ਪਰਿਵਾਰਾਂ ਨੂੰ ਵੀ ਔਖਿਆਈ ਸੀ। ਅਤੇ ਇੱਕ ਵਾਰੀ ਦੀ ਗੱਲ ਹੈ, ਭਾਈ ਤਾਰਾ ਸਿੰਘ ਭੋਜਨ ਛਕਾਉਂਦਾ ਸੀ ਜਿੱਥੇ ਦੂਰ ਦੂਰ ਜਾ ਕੇ ਵੀ ਜਾਂ ਹੋਰ। ਇੱਕ ਵਾਰੀ ਉਹ ਜੰਗਲਾਂ 'ਚ ਸਿੰਘ 7 ਦਿਨ ਦੇ ਭੁੱਖੇ ਸੀ, ਭਾਈ ਤਾਰੂ ਸਿੰਘ ਨੂੰ ਪਤਾ ਲੱਗ ਗਿਆ ਅਤੇ ਇਹਨ ਪ੍ਰਸ਼ਾਦੇ ਬਣਾਏ ਅਤੇ ਉੱਥੇ ਲੈ ਕੇ ਗਿਆ, ਲੈ ਕੇ ਗਿਆ ਕਿ ਜੀ ਛਕੋ। ਅਤੇ ਇੱਧਰ ਜਿਹੜੇ ਅਬਦਾਲੀ ਜਾਂ ਹੋਰ ਚੀਜ਼ ਬਾਹਰਲੇ ਮਸਲੇ ਸੀ, ਨਾਲੇ ਤਾਂ ਇਹਨਾਂ ਦੀ ਮਾਇਆ ਕੁੱਟਣੀ ਅਤੇ ਨਾਲੇ ਲੜਕੀਆਂ ਨੂੰ ਪਕੜੀ ਲਈ ਜਾ ਜਾਂਦੇ ਸੀ। 18,000 ਲੜਕੀ ਸੀ, ਕਿਉਂਕਿ ਲੱਖਾਂ ਦੀ ਗਿਣਤੀ 'ਚ ਆ ਜਾਂਦੇ ਸੀ ਇਕੱਠੇ ਹੋ ਕੇ। ਇਹ ਉਹ ਰੌਲਾ ਪਾਉਣਾ ਸੀ, ਦੁਖੀ ਜਾਂ ਛੜਾਲ ਹੈ ਜਾਂ ਉਹ ਸਿੰਘਾਂ ਨੇ ਸੁਣਿਆ ਵੀ ਉਹਨਾਂ ਨੇ ਕਿਹਾ ਵੀ ਨਾਲੇ ਬੇਅਦਬੀ ਕਰਨ ਉਹਨਾਂ ਦੀ। ਸਿੰਘਾਂ ਨੇ ਕਿਹਾ ਭਾਈ ਤਾਰ ਸਿੰਘ, ਕਹਿੰਦੇ ਪ੍ਰਸ਼ਾਦਾ ਛਕ ਲਓ ਫਿਰ ਚਲੇ। ਕਹਿੰਦੇ ਨਹੀਂ, ਪ੍ਰਸ਼ਾਦਾ ਫਿਰ ਹੀ ਛਕਾਂਗੇ ਜੇ ਜਿਉਂਦੇ ਰਹੇ ਤਾਂ। ਉੱਥੋਂ ਉਹਨਾਂ ਨੇ ਕਮਰ ਕਸੇ ਕੀਤੇ ਅਤੇ ਇਹਨਾਂ ਨੂੰ ਘੇਰ ਲਿਆ, ਘੇਰ ਲਿਆ ਅਤੇ ਮਾਰ ਮਾਰ ਕੇ ਲਾਹ ਤੇ ਸੱਥਰ ਬਣਾ ਤੇ ਅਤੇ ਲੜਕੀਆਂ ਸਭ ਛੁਡਾ ਲਈ ਅਤੇ ਘਰਾਂ ਘਰਾਂ ਦੇ ਵਿੱਚ ਜਾਓ ਆਪਣੇ ਲਾਓ। ਇਉਂ 68 ਤੀਰ ਸਗਲਪਨ ਜੀ ਦਇਆ ਪ੍ਰਵਾਨ। ਆਪਣਾ ਜੀ ਵੀ ਦੇਖ ਲਓ, ਭਟਕਦਾ ਭਰਮਦਾ ਹੈ, ਜੂਨਾਂ 'ਚ ਟੇਢੀਆਂ 'ਚ ਹੋਰਨਾਂ ਦੇ ਵਿੱਚ ਦੁੱਖ ਸਹਾਰਦਾ ਹੈ, ਇਹਦੇ ਉੱਤੇ ਵੀ ਜੀ ਕਰਨੀ ਦਇਆ ਕਰਨੀ ਚਾਹੀਦੀ ਹੈ ਇਹਦੇ ਉੱਤੇ।
ਜਿਸ ਨੂੰ ਦੇਵਾ, ਜਿਸ ਨੂੰ ਦੇਵਾ ਦਇਆ ਕਰ ਸੋਈ ਪੁਰਖ ਸੁਜਾਨ।
ਇਹਦੇ ਉੱਤੇ ਵੀ ਪਈ ਇਹ ਟੇਢੀਆਂ ਜੂਨਾਂ 'ਚ ਵੇ ਕੁਕਰੈ ਸੁਕਰੈ ਗਰਦ ਵੈ ਕਾਕੈ ਸਰਪ ਨੇ ਤੁਲ ਖੁਲੈ, ਗੁਰਮੰਤਰਹੀਨ ਇਸ ਜੋ ਪ੍ਰਾਣੀ। ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ, ਪਰ ਜਿਸ ਦੇ ਉੱਤੇ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰਕੇ ਦਇਆ ਆਦਿਕ ਗੁਣ ਬਖਸ਼ ਦੇਵੇ ਸੋਈ ਪੁਰਖ ਸੁਜਾਨ। ਦਇਆ ਹੋਣੀ ਖਿਮਾ ਹਿੰਸਾ ਦਇਆ ਮਿਰਦ ਸਤ ਬਚਨ ਤਪਦਾਨ ਸੀਲ ਚੌਲ ਸੀਲ ਚੌਲ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ। ਇਹ ਧਰਮ ਦੇ ਦਾਸਨ ਹੈ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਉਹੀ ਭਾਈ ਸਿਆਣਾ ਹੈ, ਸੁਜਾਨ ਚਤਰ ਹੈ, ਜਿਹੜਾ ਕਾਮ ਕਰੋ ਲੂੰਬ ਹੰਕਾਰ ਦੀ ਲਪੇਟ 'ਚ ਨਹੀਂ ਆਉਂਦਾ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ।
ਇਹ ਗੁਣ ਧਾਰਨ ਕਰਕੇ ਭਗਤੀ ਗੁਰੂ ਦੀ ਸ਼ਰਨ ਲੈ ਕਰਕੇ ਜਿਹਨਾਂ ਨੂੰ ਆਪਣਾ ਪ੍ਰਭੂ ਮਿਲ ਗਿਆ ਹੈ, ਜਿਹਨਾਂ ਮਿਲਿਆ ਪ੍ਰਭ ਆਪਣਾ
ਨਾਨਕ ਤੈਨੂੰ ਕੁਰਬਾਨ।
ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਦੇ ਨਾਲ ਸਿੱਖਿਆ ਦਿੰਦੇ ਹੈ। ਇਹ ਮਾਘ ਦੇ ਮਹੀਨੇ ਦੇ ਵਿੱਚ ਜਿਹਨਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ, ਉਹਨਾਂ ਤੋਂ ਅਸੀਂ ਕੁਰਬਾਨ ਬਿਲਹਾਰੇ ਜਾਂਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਕਿਹਾ ਵੀ ਜਿਹੜੇ ਨਾਮ ਲੈਂਦੇ ਉਹਨਾਂ ਤੋਂ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ ਤਿਨਾਂ ਕਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾਂ ਕਿ ਹਾਂ ਸਾਜ ਕੁਰਬਾਨੇ ਜਾ। ਜਿਹਨਾਂ ਮਿਲਿਆ ਆਪਣਾ ਨਾਨਕ ਤਿੰਨ ਕੁਰਬਾਨ, ਮਾਘ ਸੁੱਚੇ ਸੇ ਕਾਂਢੀਏ, ਕਹਿੰਦੇ ਪਵਿੱਤਰ ਹੋ ਜਾਈਦਾ, ਇਸ਼ਨਾਨ ਨੇ ਮੈਲਾਂ ਲੈ ਜਾਂਦੀ ਹੈ। ਇਉਂ ਭਾਈ ਉਹ ਪਵਿੱਤਰ ਕਹੀਦੇ ਹੈ ਗੁਰਮੁਖ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸੇਵਾ ਕਰਦੇ ਹੈ, ਮਾਘ ਸੁੱਚੇ ਸੇਕਾਣੀ ਦਿਨ ਪੂਰਾ ਗੁਰੂ ਮਿਹਰਬਾਨ, ਜਿਨ੍ਹਾਂ ਦੇ ਉੱਤੇ ਪੂਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋ ਗਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ। ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਇਹ ਤਾਂ ਤੀਰਥ ਦੂਸਰੇ ਹੈ, ਅਤੇ ਸ਼੍ਰੀ ਮੁਕਤਸਰ ਸਾਹਿਬ ਜੀ ਦਾ ਜਿਹੜਾ ਜੰਗ ਹੈ ਉਸ ਦੇ ਵਿੱਚ ਜਿਨ੍ਹਾਂ ਨੇ ਗੁਰਮੁਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਸਭ ਜਿੰਨੇ ਦੇਸ਼ ਸੀ ਉਹ ਜਿਹੜੇ ਲਾਲਚੀ ਸੀ ਉਹ ਦੁਨੀ ਚੰਦ ਵਰਗੇ ਉਹਨਾਂ ਨੇ ਮਗਰ ਲੱਗ ਕੇ ਉਹ ਛੱਡਿਆ ਸੀ ਸਤਿਗੁਰਾਂ ਨੂੰ, ਅਤੇ ਇੱਥੇ ਆ ਕੇ ਫਿਰ ਵਧਾਵਾ ਲਿਖ ਦਿੱਤਾ ਸੀ ਸਰਪੰਚਾਂ ਨੇ ਸਾਰਿਆਂ ਨੇ ਵੀ ਅਸੀਂ ਨਹੀਂ ਜੰਗ ਕਰ ਸਕਦੇ। ਸਤਿਗੁਰਾਂ ਨੇ ਕਿਹਾ ਜਾਓ, ਵਧਾਵਾ ਲਿਖ ਕੇ ਚਲੇ ਗਏ ਸੀ। ਪਰ ਫਿਰ ਭਾਈ ਮਹਾਂ ਸਿੰਘ ਨੇ ਅਤੇ ਮਾਤਾ ਭਾਗ ਕੌਰ ਨੇ ਉੱਦਮ ਕੀਤਾ, ਵਿੱਚੋਂ ਜਿਹੜੇ ਨਿਤਰੇ 40 ਉਹਨਾਂ ਨੇ ਜੰਗ ਯੁੱਧ ਕੀਤਾ, ਆਪਣੀਆਂ ਕੁਰਬਾਨੀਆਂ ਦਿੱਤੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਮੰਗ ਭਾਈ ਮਹਾਂ ਸਿੰਘ ਜੋ ਮੰਗਣਾ। ਮਾਤਾ ਜੀ ਨੇ ਤਾਂ ਜੀਵਨ ਮੁਕਤ ਕਰ ਦਿੱਤਾ। ਮਹਾਰਾਜ ਕਹਿੰਦੇ ਵੀ ਹੁਣ ਕਹਿੰਦੇ ਨਹੀਂ ਕੋਈ ਲੋੜ ਨਹੀਂ, ਕਹਿੰਦੇ ਜੇ ਸਵਰਗ ਚਾਹੇ ਤਾਂ ਚਾਰ ਯੁਗਾਂ ਦਾ ਰਾਜ ਚਾਹੇ ਕਰ ਦਿੰਦੇ, ਸਾਰੀ ਉਮਰ ਜਾਂ ਹੋਰ ਚੀਜ਼ ਹੈ। ਕਹਿੰਦੇ ਹੁਣ ਮਹਾਰਾਜ ਖੁਸ਼ ਨੇ, ਕਹਿੰਦੇ ਜੀ ਜੇ ਤੁਸੀਂ ਪ੍ਰਸੰਨ ਹੋ ਤਾਂ ਜਿਹੜੀ ਟੁੱਟੀ ਉਹ ਵਧਾਵਾ ਲਿਖ ਗਏ ਨੇ ਸਰਪੰਚੀਏ ਮੁਖੀ ਬਣ ਕੇ ਵੀ ਸਾਰੇ ਦੇਸ਼ ਵੱਲੋਂ ਵਧਾਵਾ ਹੈ ਸਾਡਾ, ਉੱਥੇ ਸੁਣਿਆ ਹੁਣ ਜਿੱਥੇ ਵਧਾਵਾ ਲਿਖਿਆ ਹੈ ਉੱਥੇ ਅਸਥਾਨ ਬਣ ਗਿਆ ਹੈ, ਵਧਾਵਾ ਸਰ ਜੇ ਐਸਾ ਕੋਈ ਹੋਊਗਾ ਥੋੜ੍ਹੇ ਚਿਰ ਤੋਂ, ਉਹ ਪਹਿਲਾਂ ਤਾਂ ਹੁੰਦਾ ਹੀ ਹੈ ਕੁਛ ਨਿਸ਼ਾਨੀ ਥੋੜ੍ਹੀ ਵਾਲੀ। ਸੋ ਜਿਨ ਪੂਰਾ ਗੁਰ ਮਿਹਰਬਾਨ ਜਿਨ੍ਹਾਂ ਦੇ ਉੱਤੇ, ਕਹਿੰਦੇ ਜੀ ਇਹ ਕਹਿੰਦੇ ਤੈਨੂੰ ਕੀ ਆ ਤੂੰ ਆਪਣੇ ਲਾਇਆ ਇਹਨਾਂ ਨੂੰ ਜਿਹਨਾਂ ਦੀ ਟੁੱਟੀ ਟੁੱਟੀ ਸੀ ਤੂੰ ਆਪਣੇ ਵਾਸਤੇ ਮੰਗ, ਕਹਿੰਦੇ ਨਹੀਂ ਜੀ ਚੰਗਾ ਮਹਾਰਾਜ ਨੇ ਉਸ ਵੇਲੇ ਉਹ ਕਹਿੰਦੇ ਜੀ ਇਉਂ ਨਹੀਂ, ਫਿਰ ਤੋੜ ਦਿੱਤੀ ਜਿਹੜਾ ਤੁਹਾਡੇ ਕੋਲ ਕਾਗਜ਼ ਲਿਖਿਆ ਹੋਇਆ ਨਾ, ਕਈ ਕਹਿੰਦੇ ਜੀ ਅਨੰਦਪੁਰ ਸਾਹਿਬ ਤੋਂ ਲਿਖਿਆ, ਉਹ ਦੁਨੀ ਚੰਦ ਤਾਂ ਅਨੰਦਪੁਰ ਸਾਹਿਬ ਤੋਂ ਹੀ ਭੇਜਿਆ ਸੀ ਪਰ ਵਧਾਵਾ ਇੱਥੇ ਲਿਖਿਆ ਸੀ, ਇਹ ਜੇਬ 'ਚ ਕਾਗਜ਼ ਸੀਗਾ, ਨਾਲੇ ਇੰਨੇ ਸਾਲ ਜਾਂ ਹੋਰ ਜਿਹੜੇ ਉਹ ਉੱਥੇ ਉਹ ਹਾਥੀ ਨਾਲ ਲੜਨ ਵਾਸਤੇ ਗਿਆ ਸੀ, ਹੋਰਨਾਂ ਨੂੰ ਵੀ ਲੈ ਕੇ ਭੱਜਿਆ, ਇਉਂ ਸੀ ਉਹ ਸਾਖੀ ਸਾਰੀ ਜਾਂ ਹੋਰ ਚੀਜ਼ ਹੈ, ਸਮੇਂ ਸਿਰ ਸੁਣਦੇ ਹੀ ਰਹਿੰਦੇ ਹੋ। ਨਾਗ ਸੁੱਚੇ ਸੇ ਕਾਣੀ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਦੇ ਵਿੱਚ ਨਾਲ ਮਾਰੇ ਕਿ ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ, ਇਹ ਉਹ ਕਾਗਜ਼ ਵਧਾਵੇ ਦਾ ਪਾਠ ਦਿੱਤਾ। ਸੋ ਅੱਜ ਮਾਘ ਦਾ ਮਹੀਨਾ ਹੈ, ਠੰਡ ਵੀ ਹੈ, ਸਮੇਂ ਸਿਰ ਇੰਨਾ ਹੀ ਸਮਾਂ ਪ੍ਰਵਾਨ ਕਰਨਾ, ਭੁੱਲ ਚੱਕ ਦੀ ਖਿਮਾ ਕਰਨੀ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਮਹਾਰਾਜ ਸਾਡੇ 'ਤੇ ਵੀ ਉਹ ਸਾਨੂੰ ਕਿਰਪਾ ਕਰੋ, ਉਹ ਗੁਣ ਬਖਸ਼ੋ, ਉਹ ਭਗਤੀ ਬਖਸ਼ੋ, ਸੇਵਾ ਬਖਸ਼ੋ, ਨਿਸ਼ਕਾਮਤਾ ਬਖਸ਼ੋ, ਜਿਹਦੇ ਨਾਲ ਤੁਹਾਡੇ ਦਰ ਦੇ ਵਿੱਚ ਪ੍ਰਵਾਨ ਹੋ ਜਾਈਏ ਅਤੇ ਸਾਡੀ ਟੁੱਟੀ ਹੋਈ ਜਿਹੜੀ ਜ਼ਿੰਦਗੀ ਹੈ ਹਮੇਸ਼ਾ ਵਾਸਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਗੰਢੀ ਜਾਵੇ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ, ਮਾਘ ਸੁੱਚੇ ਸੇ ਕਾਂਡੀ ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਇਹ ਮੰਗਲ ਹੈ, ਗੁਰੂ ਮਹਾਰਾਜ ਦੇ ਚਰਨਾਂ 'ਚ ਖੜ ਕੇ ਅਰਦਾਸ ਕਰੀਏ ਵੀ ਮਹਾਰਾਜ ਸਾਡੇ ਤਾਂ ਵੀ ਸਿੱਖੀ ਨੂੰ ਕਮਾਉਣ ਦਾ, ਮੰਨਣ ਦਾ, ਨਿਦਾਸਣ ਦਾ ਅਤੇ ਉਸ ਰੂਪ ਦੀ ਸਾਖਿਆਤਾ ਦੀ ਕਿਰਪਾ ਕਰੋ ਵੀ ਆਪ ਜੀ ਦੇ ਦਰ ਦੇ ਵਿੱਚ ਇਹ ਮਨੁੱਖਾ ਦੇਹ ਦੇ ਅੰਦਰ ਪ੍ਰਵਾਨ ਹੋ ਜਾਏਗੀ।
ਤੂੰ ਠਾਕੁਰ ਤੁਮ